साहिब जियो महला दूजा वैदा वैद सो वैद तू पहला रोग पछाण ऐसा दारू लोड़ लहो जित वंज रोगा काण वैदा वैद सुवैद तू पहला रोग पहचान ऐसा दारू लोड़ लहो जित वंज रोगा काण जित दारू रोग उठे है तन सुख बसाए रोग गवाई है अपना ता नानक वैद सदाए जित दारू रोग उठे है तन सुख बसाए रोग गवाय है अपना ता नानक वैद सदाए वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह श्री गुरु ग्रंथ साहिब जी दी पावन पवित्र चरण शरण विच सुभाए मान गुरु रूप साध संगत जी आप जी वडभागे हो जो कि अज दे दीवान विच हाजरी भर के गुरु दीयां खुशियां प्राप्त कर रहे हो। गुरु अंगद देव जी दी बाणी जो कि मदार की वार विच सलोकां दे सिरलेख अंदर सुभायमान है। एक सलोक आप जी ने सरवण कीता है। सतगुरु ने इस पवित्र बचन विच दवाई दा वैद दा और रोगी दा जिक्र कीता है। वैद दा अर्थ है इलाज करन वाला हकीम और इत्थे वैद दे अखरी भाग होणगे धार्मिक उपदेश करन वाला मनुख। इत्थे रोगां दे अर्थ ने शरीर दे रोग मन दे रोग और आत्मा दे रोग तीन तरह दे रोग हैं। मन दे अपने रोग ने शरीर दे अपने रोग ने आत्मा भावें रोगी नहीं हुंदी पर उहदा भी इक्को ही रोग है सिर्फ बाकियां दी गिनती ज्यादा है। वैसे गुरबाणी विच शरीर दी तंदुरुस्ती दी भी गल कीती गई है दारू भी दस्या गया है। साहब ने कई थावां ते बचन कीता तीन तरह के रोग गिने गए ने आद व्याध और उपाद। आद का मतलब है जिन्हों आप कर्म रोग कहने जो मनुख ने अपने इस जीवन तो पहला पुराने जन्मां दे विच कर्म किते सन ਉਹਨਾਂ ਕਰਮਾਂ ਦਾ ਬੀਜ ਮਨ ਦੇ ਵਿੱਚ ਹੈ, ਸੂਖਸ਼ਮ ਰੂਪ ਦੇ ਵਿੱਚ। ਪਿਛਲੀ ਦੇਹ ਤਿਆਗੀ, ਪਿਛਲਾ ਸਰੀਰ ਤਿਆਗ ਦਿੱਤਾ, ਉਥੋਂ ਜਿਹੜਾ ਜੀਵ ਹੈ ਅੱਗੇ ਚਲਾ ਗਿਆ, ਨਵਾਂ ਜਨਮ ਮਿਲਿਆ, ਸਰੀਰ ਨਵਾਂ ਮਿਲ ਗਿਆ। ਤਾਂ ਜਦੋਂ ਸਰੀਰ ਮਿਲਿਆ, ਸਰੀਰ ਤੇ ਤੰਦਰੁਸਤ ਸੀ, ਪਰ ਜਿਹੜੀ ਵਿੱਚ ਆਤਮਾ ਟਿਕੀ ਸੀ, ਜਿਹੜੀ ਜਿੰਦ ਟਿਕੀ ਸੀ, ਉਹਦੇ ਨਾਲ ਇੱਕ ਸਰੀਰ ਸੀ ਜਿਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ, ਜਿਹਦੇ ਅੰਦਰ ਪਿਛਲੇ ਜਨਮ ਦੇ ਕਰਮਾਂ ਦੇ ਬੀਜ ਪਏ ਹੋਏ ਸੀ, ਹਿਸਾਬ ਕਿਤਾਬ ਰਹਿੰਦਾ ਸੀ। ਮੌਤ ਹੋ ਗਈ, ਉਹ ਜਿਹੜੇ ਬੀਜ ਨੇ ਉਹ ਇਸ ਸਰੀਰ ਨਾਲ ਸੰਬੰਧਿਤ ਨਹੀਂ ਹੁੰਦੇ। ਜਿਹੜਾ ਨਵਾਂ ਸਰੀਰ ਹੈ ਉਹ ਤਾਂ ਪੁਰਾਣਾ ਹੈ, ਪਰ ਉਹਦਾ ਹਿਸਾਬ ਇਸ ਸਰੀਰ ਨੂੰ ਦੇਣਾ ਪੈਂਦਾ, ਇਹਦੇ ਵਿੱਚੋਂ ਪ੍ਰਗਟ ਹੋਣ ਲੱਗ ਪੈਂਦੇ ਨੇ। ਉਹਨਾਂ ਨੂੰ ਕਹਿੰਦੇ ਨੇ ਆਦ ਰੋਗ। ਤਿੰਨ ਤਰ੍ਹਾਂ ਦੇ ਤਾਪ ਨੇ ਜਿਹੜੇ, ਉਹਨਾਂ ਵਿੱਚੋਂ ਪਹਿਲਾ ਆਦ ਰੋਗ ਹੈ, ਉਸ ਨੂੰ ਕਹਿੰਦੇ ਨੇ ਕਰਮ ਰੋਗ, ਕਰਮਾਂ ਦਾ ਰੋਗ ਹੈ। ਉੱਥੇ ਤਕਰੀਬਨ ਦਵਾਈ ਤਾਂ ਕੰਮ ਕਰਦੀ ਹੋਈ ਨਹੀਂ, ਬਿਲਕੁਲ ਉਹ ਤਾਂ ਕੰਮ ਬਿਲਕੁਲ ਨਹੀਂ ਕਰੇਗੀ। ਸੰਸਾਰ ਦੀ ਜਿਹੜਾ ਮੈਡੀਕਲ ਹੈ ਉੱਥੇ ਕੋਈ ਕੰਮ ਨਹੀਂ ਕਰੇਗਾ। ਹਾਂ, ਉੱਥੇ ਉਸ ਅਵਸਥਾ ਵਿੱਚ ਜਿੱਥੇ ਕਰਮ ਰੋਗ ਹੈ, ਜਿਹੜਾ ਹਟਦਾ ਨਹੀਂ ਬੜਾ ਲੰਮਾ, ਉੱਥੇ ਸਿਰਫ ਤੇ ਸਿਰਫ ਕੰਮ ਕਰ ਸਕਦੀ ਸੇਵਾ ਔਰ ਸਿਮਰਨ, ਪਰ ਉਹ ਵੀ ਇੱਕਦਮ ਨਹੀਂ ਕਰੇਗੀ, ਉਹਨੂੰ ਸਮਾਂ ਚਾਹੀਦਾ। ਉਹਦਾ ਕੋਈ ਪਤਾ ਨਹੀਂ ਕਿੰਨਾ ਚਿਰ ਚੱਲ ਜਾਏ, ਹੋ ਸਕਦਾ ਹੈ ਜਿੰਨਾ ਚਿਰ ਉਹਦਾ ਵਕਤ ਨਹੀਂ ਆਉਂਦਾ, ਉਹਦਾ ਸਮਾਂ ਨਹੀਂ ਲੰਘਦਾ, ਉਹਨਾਂ ਚਿਰ ਉਹਨੂੰ ਕੋਈ ਹਟਾ ਨਹੀਂ ਸਕਦਾ। ਹਾਂ, ਇੱਕ ਗੁਰੂ ਕੋਲ ਬਰਕਤ ਹੈ, ਸ਼ਕਤੀ ਹੈ ਕਿ ਉਹ ਸਾਰੇ ਰੋਗਾਂ ਨੂੰ ਇੱਕ ਪਲ ਵਿੱਚ ਵੀ ਖਤਮ ਕਰ ਸਕਦਾ। ਇਸ ਲਈ ਪਹਿਲੇ ਰੋਗ ਨੇ, ਸਰੀਰ ਦੇ ਸਾਰੇ ਰੋਗਾਂ ਦੀ ਸ਼ੁਰੂਆਤ ਹੁੰਦੀ ਹੈ ਅੰਤਿਸ਼ਕਰਨ ਦੇ ਵਿੱਚ ਪਏ ਹੋਏ ਪੁਰਾਣੇ ਕਰਮਾਂ ਦੇ ਰੋਗ, ਉਹਨਾਂ ਨੇ ਉੱਗਣਾ, ਹੁਣ ਸਮਾਂ ਹੈ। ਤਾਂ ਦੂਸਰਾ ਰੋਗ ਹੈ ਆਦ ਤੋਂ ਬਾਅਦ ਹੈ ਉਪਾਦ। ਉਪਾਦ ਦਾ ਮਤਲਬ ਸਰੀਰ ਦੇ ਰੋਗ ਨੇ, ਜਿਵੇਂ ਜੋ ਕੁਝ ਅਸੀਂ ਖਾਂਦੇ ਹਾਂ ਉਹ ਗਲਤ ਹੈ, ਉਹਦੇ ਵਿੱਚੋਂ ਰੋਗ ਬਣਦਾ। ਜੋ ਕੁਝ ਅਸੀਂ ਵੇਖਦੇ ਹਾਂ, ਜੋ ਕੁਝ ਵੇਖਿਆ ਉਹਨੂੰ ਪਾਉਣ ਦੀ ਲਾਲਸਾ ਇੰਨੀ ਵੱਧ ਗਈ, ਜਿਵੇਂ ਅੱਗ ਚੁੱਲ੍ਹ ਤੋਂ ਬਾਹਰ ਨਿਕਲਣ ਲੱਗ ਪਈ, ਫਿਰ ਉਹ ਫੈਲ ਜਾਏਗੀ, ਉੱਡ ਜਾਏਗੀ ਹਵਾ ਵਿੱਚ, ਉਹ ਕਈ ਚੀਜ਼ਾਂ ਨੂੰ ਸਾੜ ਸਕਦੀ ਏ। ਇਸ ਤਰ੍ਹਾਂ ਜਦੋਂ ਲੋਭ ਵੱਧ ਜਾਏ, ਲੋਭ ਲਹਿਰ ਅਤ ਨਿਜਰ ਵਾਜੈ, ਜਿੰਨੀ ਆਪਣੀ ਸਮਰੱਥਾ ਨਹੀਂ, ਭਾਗ ਵਿੱਚ ਨਹੀਂ ਬੰਦਾ, ਉਸ ਤੋਂ ਜ਼ਿਆਦਾ ਚਾਹੁੰਦਾ ਹੈ, ਬਿਨਾਂ ਭਾਗ ਤੋਂ ਅੱਗੇ ਨਹੀਂ ਜਾ ਸਕਦਾ। ਖਿਆਲ ਰੱਖਣਾ, ਕਬੀਰ ਜੀ ਨੇ ਬਚਨ ਕੀਤੇ ਕਿ ਬੜਾ ਪਿਆਰਾ, ਬੰਦੇ ਨੂੰ ਸਬਰ ਦੇਣ ਵਾਲੀ ਚੀਜ਼ ਗੁਰਬਾਣੀ ਵਿੱਚ ਬਹੁਤ ਜ਼ਿਆਦਾ ਹੈ, ਸੁੱਖ ਦੇਣ ਵਾਲੀ ਚੀਜ਼ ਬਹੁਤ ਜ਼ਿਆਦਾ ਹੈ ਜੇ ਸਮਝ ਲਈ ਜਾਏ। ਉਹਨਾਂ ਨੇ ਬਚਨ ਕੀਤੇ ਨੇ, ਕਹਿਣ ਲੱਗੇ ਕਾਰਨ ਵਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਕਾਰਨ ਦਾ ਮਤਲਬ ਹੁੰਦਾ ਇੱਕ ਬੰਦੇ ਕੋਲ ਮਾਇਆ ਹੈ ਤੇ ਮਾਇਆ ਨਾਲ ਸੁੱਖ ਆ ਸਕਦਾ ਹੈ, ਪਰ ਭਾਗਾਂ ਵਿੱਚ ਸੁੱਖ ਹੈ ਨਹੀਂ। ਮਾਇਆ ਆ ਗਈ, ਮਾਇਆ ਕਿਤੇ ਦਿੱਤੀ ਸੀ, ਬਖਸ਼ਿਸ਼ ਹੋ ਗਈ, ਮਿਲ ਗਈ, ਪਰ ਮਾਇਆ ਤਾਂ ਹੈ, ਸਾਧਨ ਤੇ ਹੈ, ਕਾਰਨ ਤੇ ਹੈ, ਪਰ ਸੁੱਖ ਨਹੀਂ ਭਾਗ ਵਿੱਚ, ਉਹ ਬੰਦਾ ਸੁਖੀ ਨਹੀਂ ਹੋਏਗਾ। ਸੁੱਖ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਲਿਖਿਆ ਹੋਇਆ ਤਾਂ ਉਹਨੂੰ ਪ੍ਰਾਪਤ ਹੋ ਸਕਦਾ, ਵੈਸੇ ਨਹੀਂ। ਤਾਂ ਮਾਇਆ ਹੈ ਤੇ ਸੁੱਖ ਜ਼ਰੂਰੀ ਨਹੀਂ, ਮਾਇਆ ਦੇ ਹੁੰਦਿਆਂ ਵੀ ਸੁੱਖ ਨਹੀਂ ਆਏਗਾ ਜੇ ਅੰਦਰ ਲਿਖਿਆ ਨਹੀਂ ਹੋਇਆ। ਇਸ ਕਰਕੇ ਕਾਰਨ ਦੇ ਅਰਥ ਨੇ ਸਾਧਨ ਤੇ ਹੈ, ਮਕਾਨ ਵੀ ਹੈ, ਮਾਇਆ ਵੀ ਹੈ, ਪਰਿਵਾਰ ਵੀ ਹੈ, ਔਲਾਦ ਵੀ ਹੈ, ਸਭ ਕੁਝ ਹੈ। ਸਾਰੀਆਂ ਚੀਜ਼ਾਂ ਦੇ ਹੁੰਦਿਆਂ ਸੁੱਖ ਨਹੀਂ ਆਏਗਾ ਜੇ ਅੰਦਰ ਰੱਬ ਸਹਾਇਤਾ ਨਾ ਕਰੇ। ਉਹ ਕਹਿੰਦੇ ਨੇ ਕਬੀਰ, ਕਾਰਨ ਵਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਜੈ ਜੈ ਡਾਲੀ ਪੱਗ ਧਰੋਂ, ਜਿਵੇਂ ਇੱਕ ਬੰਦਾ ਕਿਸੇ ਰੁੱਖ ਤੇ ਚੜ੍ਹਦਾ ਹੈ ਫਲ ਤੋੜਨ ਵਾਸਤੇ, ਤੇ ਫਲ ਲੱਗਾ ਬੜੀ ਦੂਰ ਸਿਰੇ ਤੇ, ਉਹ ਜਿਹੜੀਆਂ ਟਹਿਣੀਆਂ ਤੇ ਪੈਰ ਰੱਖਦਾ, ਜਿੱਥੇ ਪੈਰ ਰੱਖਦਾ ਉਹ ਮੁੜ ਜਾਂਦੀਆਂ ਨੇ, ਜਿੱਥੇ ਪੈਰ ਰੱਖਦਾ ਉਹ ਹੀ ਮੁੜ ਜਾਂਦੀਆਂ ਨੇ। ਜਹ ਜਹ ਡਾਲੀ ਪੱਗ ਧਰੂ ਸੋਈ ਮੁਰ ਮੁਰ ਜਾਏ, ਉਹੀ ਮੁੜੀ ਜਾਂਦੀਆਂ ਨੇ, ਭਾਗ ਵਿੱਚ ਨਹੀਂ ਹੈ। ਇਸ ਕਰਕੇ ਦੂਜੀ ਪ੍ਰਕਾਰ ਦੇ ਰੋਗ ਨੇ, ਵਿਆਧ ਦੇ ਅਰਥ ਨੇ ਸਰੀਰ ਦੇ ਰੋਗ, ਇਹ ਬੰਦੇ ਦੇ ਕਰਮਾਂ ਦੇ ਰੋਗਾਂ ਨਾਲ ਹੀ ਸੰਬੰਧਿਤ ਨੇ। ਤੇ ਤੀਸਰਾ ਰੋਗ ਉਹਨੂੰ ਕਹਿੰਦੇ ਨੇ ਉਪਾਧ, ਉਪਾਧ ਦਾ ਮਤਲਬ ਹੈ ਲੜਾਈ ਝਗੜਾ, ਕਲ ਕਲੇਸ਼। ਇਹ ਤੀਜਾ ਰੋਗ, ਇਹ ਦੂਸਰਾ ਤੇ ਤੀਸਰਾ ਸਰੀਰ ਦੇ ਰੋਗ ਤੇ ਕਲ ਕਲੇਸ਼ ਦੇ ਰੋਗ, ਉਹਨਾਂ ਪਹਿਲੇ ਰੋਗਾਂ ਦੇ ਵਿੱਚੋਂ ਪੈਦਾ ਹੁੰਦੇ ਨੇ, ਬਾਹਰੋਂ ਨਹੀਂ। ਉਹੀ ਜੜ੍ਹਾਂ ਨੇ ਇਹਦੀਆਂ, ਉਹਦੇ ਵਿੱਚੋਂ ਅੱਗੇ ਨਿਕਲਦੇ ਨੇ, ਉਹਦੇ ਵਿੱਚੋਂ ਅੱਗੇ ਚਲੇ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਵੈਦ ਇਸ ਤਰ੍ਹਾਂ ਦਾ ਹੋਵੇ, ਜਾਂ ਇੱਥੇ ਵੈਦ ਦੇ ਅਰਥ ਆਪਾਂ ਗੁਰੂ ਵੀ ਕਰ ਸਕਦੇ ਹਾਂ, ਵੈਦਾ ਵੈਦ ਸੁਵੈਦ ਤੂੰ, ਤੂੰ ਵੈਦ ਤਾਂ ਹੈ, ਪਹਿਲਾਂ ਰੋਗ ਪਛਾਣ, ਹੁਣ ਧੜਾ ਧੜ ਕੋਈ ਦਵਾਈ ਦੇਈ ਜਾਏ ਤੇ ਉਹ ਵੈਦ ਠੀਕ ਨਹੀਂ। ਦਵਾਈ ਖਾਣ ਨਾਲ ਰੋਗ ਨਹੀਂ ਹਟਦਾ, ਪਹਿਲਾਂ ਰੋਗ ਪਛਾਣਿਆ ਜਾਏ, ਰੋਗ ਕਿਹੜਾ। ਜਿੰਨਾ ਚਿਰ ਰੋਗ ਦਾ ਪਤਾ ਨਹੀਂ ਲੱਗਦਾ ਅੰਦਰ ਰੋਗ ਕਿਹੜਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਬੜੇ ਰੋਗ ਨੇ ਸਰੀਰ ਦੇ, ਤਨ ਦੇ ਵੀ ਰੋਗ ਨੇ, ਮਨ ਦੇ ਵੀ, ਤੇ ਸਤਿਗੁਰੂ ਨੇ ਉਹਨਾਂ ਦਾ ਨਾਮ ਵੀ ਲੈ ਦਿੱਤਾ ਬਾਣੀ ਦੇ ਵਿੱਚ। ਇੱਕ ਥਾਂ ਤੇ ਭਗਤ ਜੀ ਨੇ, ਹੁਣ ਅਸੀਂ ਤਾਂ ਇਹਨਾਂ ਚੀਜ਼ਾਂ ਨੂੰ ਰੋਗ ਕਹਿੰਦੇ ਹਾਂ ਨਾ, ਸਰੀਰ ਨੂੰ ਤਾਪ ਚੜ੍ਹਦਾ, ਸਿਰ ਦਰਦ ਹੁੰਦਾ, ਖੂਨ ਘੱਟ ਜਾਂਦਾ, ਹੋਰ ਬੜੀਆਂ ਬੜੀਆਂ ਬਿਮਾਰੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਰੋਗਾਂ ਦਾ ਇੱਕੋ ਹੀ ਵੱਡਾ ਰੋਗ ਦੱਸ ਦਿੱਤਾ, ਉਹ ਕਿਹੜਾ, ਜਿਹਦੇ ਕਰਕੇ ਸਾਰੇ ਪੈਦਾ ਹੁੰਦੇ ਨੇ, ਜਿਹਦੇ ਵਿੱਚੋਂ ਸਾਰੇ ਆਉਂਦੇ ਨੇ, ਉਸ ਰੋਗ ਦਾ ਜ਼ਿਕਰ ਕੀਤਾ। ਔਰ ਇੱਕ ਥਾਂ ਤੇ ਬਚਨ ਕੀਤੇ, ਕਹਿਣ ਲੱਗੇ ਆਹ ਜਿਹੜੇ ਪੰਜ ਜਾਨਵਰ ਨੇ, ਪੰਜ ਇਹਨਾਂ ਵਿੱਚੋਂ ਕੁਝ ਪੰਛੀ ਵੀ ਨੇ, ਇਹਨਾਂ ਸਾਰਿਆਂ ਨੂੰ ਇੱਕ ਇੱਕ ਰੋਗ ਲੱਗਾ ਹੋਇਆ, ਇੱਕ ਇੱਕ ਰੋਗ ਤੋਂ ਉਹ ਗ੍ਰਸਿਤ ਨੇ, ਉਹਨਾਂ ਦੇ ਅੰਦਰ ਹੈ। ਸਭ ਤੋਂ ਪਹਿਲਾਂ ਉਹਨਾਂ ਨਾਮ ਲਿਆ ਮਿਰਗ ਦਾ, ਫਿਰ ਉਹਨਾਂ ਨੇ ਨਾਮ ਲਿਆ ਮੱਛੀ ਦਾ, ਉਹ ਵੀ ਰੋਗੀ ਹੈ, ਮੱਛੀ ਵੀ ਰੋਗੀ ਹੈ, ਇੱਥੋਂ ਰੋਗ ਪੈਦਾ ਹੁੰਦੇ ਨੇ। ਮਿਰਗ ਵੀ ਰੋਗੀ ਹੈ, ਮੱਛੀ ਵੀ ਰੋਗੀ ਹੈ, ਮ੍ਰਿਗ ਮੀਨ ਤੇ ਜਿਹੜਾ ਭ੍ਰਿੰਗ ਹੈ, ਭਵਰਾ ਹੈ, ਉਹ ਵੀ ਰੋਗੀ ਹੈ, ਪਤੰਗਾ ਵੀ ਰੋਗੀ ਹੈ, ਤੇ ਹਾਥੀ ਜਿਹੜਾ ਉਹ ਵੀ ਰੋਗੀ। ਪੰਜ ਜਾਨਵਰ ਗਿਣੇ, ਉਹਨਾਂ ਨੂੰ ਇੱਕ ਇੱਕ ਰੋਗ ਧਿਆਨ ਦੇਣਾ। ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਜ਼ਿੰਦਗੀ ਦੇ ਰੋਗ ਪੈਦਾ ਕਿੱਥੋਂ ਹੁੰਦੇ ਨੇ, ਪਹਿਲਾਂ ਇਹਦੀ ਸਮਝ ਆਉਣੀ ਅਤ ਜ਼ਰੂਰੀ ਹੈ। ਪੱਤੇ ਕੱਟਣ ਨਾਲ ਜੜ੍ਹ ਨਹੀਂ ਕੱਟੀ ਜਾਏਗੀ, ਇੱਕ ਪੱਤਾ ਕੱਟੋਗੇ ਚਾਰ ਹੋਰ ਨਿਕਲਣਗੇ, ਇੱਕ ਦੁੱਖ ਹਟਾਵਾਂਗੇ ਚਾਰ ਦੁੱਖ ਹੋਰ ਪੈਦਾ ਹੋ ਜਾਣਗੇ। ਦੁੱਖ ਜਿਹੜਾ ਇਹ ਤੇ ਪੱਤਿਆਂ ਵਰਗਾ ਹੈ, ਤੇ ਦੁੱਖ ਦੀ ਜਿਹੜੀ ਜੜ੍ਹ ਹੈ, ਜਿਹੜਾ ਬੀਜ ਹੈ, ਉਹ ਪਾਪ ਹੈ। ਪਾਪ ਦੇ ਵਿੱਚੋਂ ਜਦੋਂ ਪਾਪ ਦਾ ਬੀਜ ਜ਼ਿੰਦਗੀ ਵਿੱਚ ਬੀਜਿਆ ਜਾਂਦਾ ਹੈ, ਉੱਥੇ ਫਿਰ ਆਪਣੇ ਆਪ ਦੁੱਖਾਂ ਦੇ ਰੁੱਖ ਜਿਹੜੇ ਨੇ ਬਣਦੇ ਜਾਂਦੇ ਨੇ, ਦੁੱਖ ਉਹਦੇ ਵਿੱਚੋਂ ਆਉਂਦੇ ਨੇ। ਤਾਂ ਹੀ ਬਾਬਾ ਫਰੀਦ ਜੀ ਨੇ ਕਿਹਾ, ਇੱਕ ਪਾਸੇ ਤੂੰ ਕਹਿਣਾ ਹੈ ਬਈ ਕੰਡੇ ਨਾ ਮੈਨੂੰ ਵੱਜਣ, ਇੱਕ ਨੇ ਕਿਸੇ ਨੇ ਜਾ ਕੇ ਖੁਦਾ ਦੇ ਘਰ ਵਿੱਚ ਅਰਦਾਸ ਕੀਤੀ। ਅਰਦਾਸ ਕਿਹੜੀ ਸੀ? ਜ਼ਿਮੀਦਾਰ ਸੀ ਤੇ ਤੰਗ ਬੜਾ ਸੀ, ਲਗੜਾਂਦਾ ਹੋਇਆ ਗਿਆ, ਪੈਰ ਨਹੀਂ ਸੀ ਧਰ ਸਕਦਾ ਜ਼ਮੀਨ ਤੇ, ਪੱਟੀਆਂ ਬੱਝੀਆਂ ਹੋਈਆਂ। ਉਹਨੇ ਅਰਦਾਸ ਕਰਾਈ ਖੁਦਾ ਦੇ ਅੱਗੇ, ਕਹਿਣ ਲੱਗਾ ਮੇਰੇ ਤੇ ਕਿਰਪਾ ਕਰੇ ਖੁਦਾ, ਰੱਬ ਰਹਿਮਤ ਕਰੇ, ਮੇਰੇ ਖੇਤ ਵਿੱਚ ਜਦੋਂ ਮੈਂ ਜਾਂਦਾ ਉਦੋਂ ਮੈਨੂੰ ਕੰਡੇ ਵੱਜਦੇ ਨੇ, ਮੇਰੇ ਖੇਤ ਵਿੱਚ ਇਹ ਬੜਾ ਵੱਡਾ ਨੁਕਸ ਹੈ, ਜਦੋਂ ਮੈਂ ਉੱਥੇ ਕੰਮ ਕਰਨ ਵਾਸਤੇ ਪਹੁੰਚਣਾ ਉਦੋਂ ਹੀ ਕੰਡਿਆਂ ਨਾਲ ਗ੍ਰਸਿਆ ਜਾਂਦਾ, ਵੇਖੋ ਮੇਰੇ ਪੈਰ ਹੁਣ ਵੀ ਕੰਡਿਆਂ ਨਾਲ ਭਰੇ ਹੋਏ ਨੇ, ਕੰਡੇ ਤੇ ਕੰਡਾ ਲੱਗਾ ਹੋਇਆ, ਜੀਵਨ ਦੁੱਖ ਦੇ ਨਾਲ ਭਰ ਗਿਆ, ਕੰਡਿਆਂ ਨਾਲ ਭਰ ਗਿਆ। ਅਰਦਾਸ ਹੋ ਗਈ, ਕਹਿ ਦਿੱਤਾ ਜਿਹਨੇ ਅੱਗੇ ਅਰਦਾਸ ਕਰਨੀ ਸੀ ਵੀ ਇਸ ਬੰਦੇ ਦੀ ਜਿਹੜੀ ਖੁਆਇਸ਼ ਹੈ, ਇਹਦੀ ਅਰਦਾਸ ਇਹ ਹੈ ਵੀ ਇਹਦੇ ਖੇਤ ਵਿੱਚ ਕੰਡੇ ਬੜੇ ਨੇ ਜੀ, ਕਿਰਪਾ ਕਰੋ ਇਹਦੇ ਕੰਡੇ ਚੁੱਕ ਦਿਓ। ਚਲਾ ਗਿਆ, ਸਾਲ ਬਾਅਦ ਫਿਰ ਆਇਆ, ਕਹਿਣ ਲੱਗਾ ਜੀ ਕੰਡੇ ਤੇ ਅੱਗੇ ਤੋਂ ਵੀ ਵੱਧ ਗਏ, ਮੈਂ ਤਾਂ ਖੁਦਾ ਅੱਗੇ ਅਰਦਾਸ ਵੀ ਕਰਾਈ ਸੀ, ਕੰਡੇ ਤਾਂ ਹੋਰ ਵੱਧ ਗਏ। ਕੀ ਗੱਲ ਕੋਈ ਫਰਕ ਪੈ ਗਿਆ? ਰੱਬ ਨੇ ਸੁਣਿਆ ਨਹੀਂ? ਜਿੱਦਣ ਤੁਸੀਂ ਕਿਹਾ ਸੀ ਕਿਤੇ ਆਰਾਮ ਤੇ ਨਹੀਂ ਸੀ ਕਰ ਰਿਹਾ? ਪਰ ਉਹਨੇ ਫਿਰ ਦੂਸਰੀ ਵਾਰੀ ਸਮਝਾਇਆ, ਕਹਿਣ ਲੱਗੇ ਚੱਲ ਮੈਂ ਤੇਰਾ ਖੇਤ ਵੇਖ ਕੇ ਆਉਂਦਾ, ਕੰਡਿਆਂ ਦੇ ਕਾਰਨ ਕੀ ਹੈ, ਕਿਉਂ ਨਹੀਂ ਤੇਰੇ ਕੰਡੇ ਘਟੇ? ਅਰਦਾਸ ਕੀਤਿਆਂ ਤੇ ਜ਼ਰੂਰ ਕੰਡੇ ਘਟ ਜਾਂਦੇ ਨੇ। ਜਾ ਕੇ ਵੇਖਿਆ ਤੇ ਖੇਤ ਦੀਆਂ ਸਾਰੀਆਂ ਵੱਟਾਂ ਦੇ ਉੱਤੇ ਕਿੱਕਰ ਬੀਜੇ ਹੋਏ ਨੇ, ਸਾਰੀਆਂ ਵੱਟਾਂ ਤੇ ਜਿਹੜਾ ਅਰਦਾਸੀਆ ਸੀ ਉਹਨੇ ਜਾ ਕੇ ਕਿਹਾ, ਭਾਈ ਇੱਕ ਪਾਸੇ ਅਰਦਾਸ ਕਰਨਾ ਬਈ ਕੰਡੇ ਖਤਮ ਹੋ ਜਾਣ ਮੇਰੇ ਖੇਤ ਦੇ ਵਿੱਚੋਂ, ਦੂਜੇ ਪਾਸੇ ਰੋਜ਼ ਇੱਕ ਦੋ ਕਿੱਕਰ ਬੀਜ ਹੀ ਦੇਣਾ। ਤੂੰ ਆਦਤ ਤੇਰੀ ਕਿੱਕਰ ਬੀਜਣ ਦੀ ਹੈ, ਅਰਦਾਸ ਇਹ ਕਰਾਉਣਾ ਵੀ ਕੰਡੇ ਨਾ ਵੱਜਣ, ਕਿਵੇਂ ਹੋ ਸਕਦਾ ਹੈ? ਅਕਸਰ ਸਾਡੇ ਜੀਵਨ ਦੀ ਵਿਆਖਿਆ ਇਹ ਹੈ, ਬੰਦਾ ਗੁਰੂ ਦੇ ਅੱਗੇ ਦਿਨ ਰਾਤ ਦੁੱਖ ਤੋਂ ਬਚਣ ਦੀ ਅਰਦਾਸ ਕਰੀ ਜਾਂਦਾ ਤੇ ਗੁਰੂ ਦੀ ਗੱਲ ਨਹੀਂ ਸੁਣਦਾ। ਸਤਿਗੁਰੂ ਨੇ ਕਿਹਾ ਕਿ ਪਾਪ ਜਿਹੜਾ ਇਹ ਦੁੱਖ ਦਾ ਬੀਜ ਹੈ, ਪਾਪ ਦੇ ਵਿੱਚੋਂ ਹੀ ਦੁੱਖ ਪੈਦਾ ਹੁੰਦਾ, ਇਹਦੇ ਵਿੱਚੋਂ ਹੀ ਰੋਗ ਆਉਂਦੇ ਨੇ। ਤਾਂ ਤੂੰ ਕੰਡੇ ਤੇ ਬੀਜੀ ਜਾ ਰਿਹਾ, ਕਿੱਕਰ ਤੇ ਬੀਜਣਾ, ਅਰਦਾਸ ਕਰਾਈ ਜਾ ਰਿਹਾ, ਨਹੀਂ, ਗੱਲ ਗਲਤ ਹੈ ਤੇਰੀ ਜ਼ਿੰਦਗੀ ਦੀ। ਬਸ ਇਹਨੂੰ ਕਹਿੰਦੇ ਨੇ ਵਿਵੇਕ ਬੁੱਧੀ, ਸਿੱਖੀ ਜਿਹੜੀ ਹੈ ਨਾ। ਇਹ ਦੋ ਤਰ੍ਹਾਂ ਦੀ ਧਿਆਨ ਦਿਓ। ਆਪਾਂ ਕਈ ਵਾਰੀ ਕਹਿੰਦੇ ਅਰਦਾਸ ਕਰਾਓ, ਕਰੋ ਜੋ ਮਰਜ਼ੀ, ਨਹੀਂ, ਗੱਲ ਠੀਕ ਨਹੀਂ ਹੈ। ਅਰਦਾਸ ਵੀ ਕਰੀਏ, ਕਰਨ ਦੇ ਨਾਲ ਸਾਰਾ ਤੇ ਕੰਮ ਨਹੀਂ ਹੱਲ ਹੁੰਦਾ, ਕੁਝ ਤੇ ਰਹਿਮਤ ਨਾਲ ਕਿਰਪਾ ਨਾਲ ਹੀ ਹੋਣਾ ਬਹੁਤਾ। ਪਰ ਇੱਕ ਗੱਲ ਯਾਦ ਰੱਖੋ, ਸਾਡੀ ਜ਼ਿੰਦਗੀ ਦਾ ਦੁਖਾਂਤ ਇਹ ਬਣ ਗਿਆ, ਅਸੀਂ ਇੱਕ ਪਾਸੇ ਬਾਣੀ ਪੜ੍ਹੀ ਜਾਂਦੇ ਹਾਂ, ਦੂਜੇ ਪਾਸੇ ਬਾਣੀ ਜਿੱਧਰ ਦੱਸਦੀ, ਇੱਕ ਕਦਮ ਵੀ ਤੁਰਨ ਵਾਸਤੇ ਤਿਆਰ ਨਹੀਂ। ਦਵਾਈ ਵੀ ਖਾ ਰਹੇ ਹਾਂ, ਕਿਉਂਕਿ ਇਹ ਤਿੰਨ ਚੀਜ਼ਾਂ ਤਿੰਨ ਚਾਰ ਇਕੱਠੀਆਂ ਹੋਣ ਤੇ ਤਾਂ ਰੋਗ ਅੱਟਦੇ ਨੇ। ਧਿਆਨ ਦਿਓ, ਮੈਂ ਫਿਰ ਇਹਦੀ ਵਿਆਖਿਆ ਕਰਾਂਗਾ, ਪਹਿਲਾਂ ਇਹ ਵਿਚਾਰ ਬਾਬਾ ਫਰੀਦ ਜੀ ਦਾ ਸਾਂਝਾ ਕਰ ਲਵਾਂ, ਕਿਉਂਕਿ ਅੱਜ ਰੋਗ ਦੀ ਗੱਲ ਚੱਲ ਰਹੀ ਹੈ ਤੇ ਸਾਰਾ ਸੰਸਾਰ ਇਹਦੇ ਤੋਂ ਗ੍ਰਸਿਤ ਹੈ, ਘੇਰਿਆ ਹੋਇਆ ਦੁੱਖ ਦੇ ਨਾਲ। ਤਾਂ ਬਾਬਾ ਫਰੀਦ ਜੀ ਨੇ ਉਸ ਜ਼ਿੰਮੇਦਾਰ ਦੇ ਜੀਵਨ ਦੀ ਵਿਆਖਿਆ ਕੀਤੀ। ਉਹ ਕਹਿੰਦਾ, ਲੋੜੈ ਦੋ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਚਾਹੁੰਦਾ ਹੈ ਇੱਥੇ ਖਜੂਰਾਂ ਉੱਗ ਪੈਣ, ਮਿੱਠੀਆਂ ਖਾਣ ਨੂੰ ਮਿਲ ਜਾਣ, ਕੰਡੇ ਨਾ ਵੱਜਣ, ਪਰ ਰੋਜ਼ ਕਿੱਕਰਾਂ ਦੇ ਬੀਜ ਬੀਜ ਕੇ ਆਉਂਦਾ ਹੈ। ਔਰ ਇਹ ਵੀ ਇੱਕ ਬੜੀ ਮਜ਼ੇਦਾਰ ਗੱਲ ਹੈ, ਜਿਹੜੀ ਚੀਜ਼ ਨੂੰ ਕੰਡੇ ਲੱਗਣੇ ਹੋਣ ਉਹਦਾ ਬੀਜ ਬੜਾ ਨਰਮ ਹੁੰਦਾ ਹੈ, ਤੇ ਜਿਹੜੀ ਚੀਜ਼ ਨੂੰ ਫੁੱਲ ਲੱਗਣਾ ਹੋਵੇ ਉਹਦਾ ਬੀਜ ਸਖ਼ਤ ਹੁੰਦਾ ਹੈ, ਖਰਵਾ। ਕੁਦਰਤ ਦਾ ਨਿਯਮ ਇਸ ਤਰ੍ਹਾਂ ਦਾ ਹੈ, ਕੁਦਰਤ ਦਾ ਨਿਯਮ ਇਸ ਤਰ੍ਹਾਂ ਦਾ। ਹੁਣ ਵੇਖੋ, ਆਪਾਂ ਬਾਣੀ ਪੜਾਂਗੇ, ਨਿਤਨੇਮ ਕਰਾਂਗੇ, ਸੇਵਾ ਕਰਨੀ ਹੈ, ਤਾਂ ਇਹ ਕੋਈ ਕੰਮ ਬਿਲਕੁਲ ਸਵਾਦਲਾ ਜਾਂ ਨਹੀਂ ਸਿੱਧਾ, ਇਹ ਖਰਵਾ ਹੈ ਕੰਮ ਜਿਹੜਾ ਹੈ, ਔਖਾ ਲੱਗੇਗਾ ਬਿਲਕੁਲ, ਸਿੱਧਾ ਨਹੀਂ। ਆਦਮੀ ਦੀਆਂ ਲੱਤਾਂ ਥੱਕ ਜਾਣਗੀਆਂ, ਔਖਾ ਲੱਗੇਗਾ। ਜਿਵੇਂ ਕਬੀਰ ਜੀ ਨੇ ਕਿਹਾ, ਗੰਨਾ ਚੂਪਣਾ ਹੋਵੇ ਵਿੱਚੋਂ ਬੜਾ ਮਿੱਠਾ ਹੈ, ਪਰ ਜਦੋਂ ਉਹਦੀ ਛਿੱਲ ਲਾਉਣੀ ਹੋਵੇ ਦੰਦਾਂ ਵਿੱਚੋਂ ਖੂਨ ਨਿਕਲ ਆਉਂਦਾ ਹੈ। ਕੁਦਰਤ ਦੇ ਇਹ ਅਰਥ ਨੇ ਉਹਨੇ ਬਣਾਇਆ ਹੀ ਇਸ ਤਰ੍ਹਾਂ ਹੈ ਕਿ ਜਿੱਥੇ ਕੋਈ ਚੰਗੀ ਚੀਜ਼ ਹੈ ਉਹਦੇ ਤੱਕ ਜਾਣ ਵਾਸਤੇ ਸਖਤੀ ਦੇ ਵਿੱਚੋਂ ਲੰਘਣਾ ਹੀ ਪੈਂਦਾ ਹੈ। ਤਾਂ ਇਹ ਇੱਕ ਕਸਵੱਟੀ ਧਿਆਨ ਵਿੱਚ ਰੱਖ ਲੈਣੀ, ਜਿਹੜੀ ਚੀਜ਼ ਤੱਕ ਪਹੁੰਚਦਿਆਂ ਸਮਾਂ ਘੱਟ ਲੱਗਦਾ ਹੈ ਤੇ ਮਿਹਨਤ ਘੱਟ ਕਰਨੀ ਪੈਂਦੀ ਹੈ, ਉਹ ਚੀਜ਼, ਉਹ ਅਵਸਥਾ ਕੋਈ ਬਹੁਤੀ ਚੰਗੀ ਚੀਜ਼ ਨਹੀਂ ਹੁੰਦੀ। ਜਿਵੇਂ ਕਿ ਤੁਸੀਂ ਵੇਖਦੇ ਹੋ ਨਾ, ਜ਼ਿੰਦਗੀ ਦਾ ਦੁੱਖ ਹੈ, ਬੰਦਾ ਕਹਿੰਦਾ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਿਆਂ ਸਾਲ ਹੋ ਗਿਆ, ਤੇ ਉੱਥੇ ਮੋੜ ਤੇ ਬੈਠੇ ਬੰਦੇ ਨੇ ਇੱਕੋ ਦਿਨ ਵਿੱਚ ਕਿਹਾ ਵੀ ਆਹ ਲੈ ਜਾ ਮੁੰਦੀ ਛਾਪ, ਅਗਲੇ ਦਿਨ ਠੀਕ ਹੋ ਗਿਆ, ਇਹ ਕਿਵੇਂ ਹੋ ਗਿਆ? ਇਹਦੇ ਹਰਜਾਨੇ ਬਹੁਤ ਲੰਬੇ ਪੈ ਸਕਦੇ ਨੇ। ਉਹਨਾਂ ਨੇ ਉਸ ਸਿਸਟਮ ਨੇ ਕਿਤੇ ਤੁਹਾਡੀ ਹੀ ਜ਼ਿੰਦਗੀ ਵਿੱਚੋਂ ਕੱਢ ਕੇ ਤੁਹਾਡੇ ਨਾਲ ਹੀ ਕੁਝ ਬਣ ਦਿੱਤਾ ਹੈ, ਲਿਆ ਤੁਹਾਡੇ ਵਿੱਚੋਂ, ਤੁਹਾਡੇ ਜੀਵਨ ਕੋਸ਼ ਵਿੱਚੋਂ ਕੁਝ ਕੱਢਿਆ। ਆਪਣੇ ਕੋਲ ਤੇ ਹੈ ਹੀ ਨਹੀਂ, ਉਹ ਤੇ ਭਿਖਾਰੀ ਹੈ, ਉਹਦੇ ਕੋਲ ਕੀ ਹੈ? ਉਹ ਨਹੀਂ ਦੇ ਸਕਦਾ। ਉਹਦੇ ਕੋਲ ਇੱਕ ਵਿਗਿਆਨ ਹੈ, ਉਹ ਕਿਹੜਾ ਹੈ ਕਿ ਬੰਦੇ ਦੇ ਮਨ ਵਿੱਚ ਸੁੱਤੀ ਹੋਈ ਸ਼ਕਤੀ ਨੂੰ ਜਗਾਉਣਾ, ਵੀ ਇਹ ਕਰਨ ਨਾਲ ਹੋ ਜਾਏਗਾ, ਇਹ ਬੰਦ ਲੈ ਤੂੰ ਆਪਣੇ ਹੱਥ ਦੇ ਨਾਲ, ਇਹਦੇ ਨਾਲ ਹੋ ਜਾਣਾ। ਤਾਂ ਉਹ ਜਿਹੜੀ ਅੰਦਰ ਸ਼ਕਤੀ ਹੈ, ਵਿਸ਼ਵਾਸ ਸ਼ਕਤੀ, ਉਹਨੇ ਜਾਗ ਪੈਣਾ, ਵਿੱਚੋਂ ਹੀ ਲਿਆ ਉਸਨੇ।
ਜਿਵੇਂ ਇਉਂ ਕਹੋ ਵੀ ਸਾਡੀ ਹੀ ਇੱਕ ਜੇਬ ਦੇ ਵਿੱਚ ਮਾਇਆ ਪਈ ਸੀ ਤੇ ਅਸੀਂ ਮੰਗਣ ਲਈ ਗਏ ਕਿਸੇ ਕੋਲ, ਉਹਨੂੰ ਪਤਾ ਸੀ ਕਿੱਥੇ ਹੈ, ਉਹਨੇ ਸਾਡੀ ਜੇਬ ਖੋਲੀ ਤੇ ਸਾਡੀ ਵਿੱਚ ਹੀ ਹੱਥਾਂ ਵਿੱਚ ਫੜਾ ਦਿੱਤੀ, ਲੈ ਅਸੀਂ ਕਹਿ ਦਿੱਤਾ ਜੀ ਬੜੀ ਜਲਦੀ ਫੜਾਈ। ਤੇ ਸਤਿਗੁਰੂ ਦਾ ਮਤਲਬ ਹੈ ਉਹਨੇ ਤੁਹਾਡੇ ਜ਼ਿੰਦਗੀ ਵਿੱਚੋਂ ਨਹੀਂ ਕਟਾਉਣਾ, ਉਹਨੇ ਆਪਣੇ ਕੋਲੋਂ ਪਾਉਣਾ ਸ਼ੁਰੂ ਕਰਨਾ ਹੈ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਲੰਮਾ ਲਮੇਰਾ ਰਸ ਹੈ ਗੁਰੂ ਦੇ ਕੋਲ। ਜੇ ਕਿਤੇ ਤੁਹਾਨੂੰ ਕੁਝ ਜਲਦੀ ਆ ਬੜਾ ਕੁਝ ਹੈ ਵੀ ਜਲਦੀ ਜਲਦੀ ਬੰਦੇ ਦਾ ਲਾਲਚ ਹੈ, ਕੌਣ ਚਾਹੁੰਦਾ ਜ਼ਿਆਦਾ ਸਮਾਂ ਲੱਗੇ, ਕੁਦਰਤੀ ਤੌਰ ਤੇ ਹੈ, ਤਾਂ ਸਤਿਗੁਰੂ ਦੇ ਕੋਲ ਸਮਾਂ ਜ਼ਿਆਦਾ ਹੈ ਲੱਗਦਾ, ਪਰ ਉਹ ਪਰਮਾਨੈਂਟਲੀ ਪੱਕੇ ਤੌਰ ਤੇ ਹੈ। ਉਹ ਫਿਰ ਮੌਤ ਤੋਂ ਬਾਅਦ ਵੀ ਦਵਾਈ ਕੰਮ ਕਰੇਗੀ, ਇਹ ਤਾਂ ਹੁਣੇ 2-4, 20-40 ਦਿਨਾਂ ਦੀ ਗੱਲ ਹੈ, ਉਹਦੇ ਤੋਂ ਬਾਅਦ ਸਮਾਪਤੀ ਹੋ ਜਾਂਦੀ, ਖਤਮ ਹੋ ਜਾਂਦਾ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਰੋਗ ਜਿਹੜਾ ਹੈ ਉਹਨੂੰ ਖਤਮ ਕਰਨ ਵਾਸਤੇ ਦਵਾਈ ਦੀ ਜ਼ਰੂਰਤ ਹੈ, ਵੈਦ ਦੀ ਜ਼ਰੂਰਤ ਹੈ, ਪਰ ਪਰਹੇਜ ਦੀ ਵੀ ਅਤੀ ਜ਼ਰੂਰਤ ਹੈ। ਜੇ ਪਰਹੇਜ ਨਹੀਂ ਰੱਖਦਾ, ਦਵਾਈ ਸਾਰੀ ਖਾਈ ਜਾਏ, ਕੰਮ ਨਹੀਂ ਦੇ ਸਕਦੀ। ਉਹ ਪਰਹੇਜ ਬੰਦਾ ਰੱਖਦਾ ਨਹੀਂ, ਬਾਣੀ ਪੜ੍ਹਨੀ ਤੇ ਇੱਕ ਦਵਾਈ ਹੈ ਨਾ, ਕੇਵਲ ਅਸੀਂ ਦਵਾਈ ਖਾਂਦੇ ਗਏ, ਨਿਤਨੇਮ ਕੀਤਾ, ਸੁਖਮਣੀ ਸਾਹਿਬ ਪੜਿਆ, ਸਹਿਜ ਪਾਠ ਕਰ ਲਏ, ਸਾਰੀ ਦਵਾਈ ਹੈ, ਖਾਓ ਇਸ ਨਾਮ, ਸਰਬ ਰੋਗ ਕਾ ਔਖਦ ਨਾਮ ਵਾਰ ਵਾਰ ਜਪਿਆ, ਇਹ ਨਾਮ ਦਵਾਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਦੋਵਾਂ ਚੀਜ਼ਾਂ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਇਕੱਲੇ ਮਨ ਦੀ ਨਹੀਂ, ਸਰੀਰ ਦੇ ਰੋਗ ਹਟਣ ਦੀ ਗੱਲ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਫਿਰ ਅੱਗੇ ਇੱਕ ਹੋਰ ਵੀ ਗੱਲ ਕਹੀ ਜਿਹੜੀ ਵੈਦ ਕੋਲ ਨਹੀਂ ਹੈ, ਉਹ ਕਹਿੰਦੇ ਨੇ ਮਨ ਤਨ ਭੈ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ। ਜੇ ਕਿਸੇ ਨੂੰ ਸ਼ਰਨ ਵਿੱਚ ਪੈਣ ਦੀ ਜਾਚ ਆ ਜਾਏ, ਹੈ ਬੜਾ ਔਖਾ ਕੰਮ। ਸ਼ਰਨ ਦਾ ਮਤਲਬ ਬਹੁਤ ਡੂੰਘਾ ਹੈ, ਸ਼ਰਨ ਦਾ ਮਤਲਬ ਇਹ ਹੈ ਕਿ ਉਹ ਬੰਦਾ ਫਿਰ ਆਪਣੀ ਜ਼ਿੰਦਗੀ ਦਾ ਆਪ ਫਿਕਰ ਨਹੀਂ ਕਰਦਾ, ਉਹਨੇ ਆਪਣੀ ਜ਼ਿੰਦਗੀ ਦਾ ਦੁੱਖ ਸੁੱਖ ਆਪਣੇ ਗੁਰੂ ਦੇ ਹੱਥ ਵਿੱਚ ਦੇ ਦਿੱਤਾ ਹੈ। ਜਿਵੇਂ ਕਰੇਗਾ ਠੀਕ ਹੈ, ਇੱਜ਼ਤ ਵੀ ਠੀਕ ਹੈ ਉਹਨੇ ਦਿੱਤੀ ਹੈ, ਉਹ ਨਹੀਂ ਬਰਕਰਾਰ ਰੱਖਣੀ ਹੈ, ਤਾਂ ਉਹਦੀ ਸਰਨ ਵਿੱਚ ਜਾ ਕੇ ਪ੍ਰਗਟੇ ਭਲੇ ਸੰਜੋਗਾਂ ਅੰਦਰ ਜਿਹੜੀ ਨਵੀਂ ਤੰਦਰੁਸਤੀ ਦੇ ਬੀਜ ਸਾਨੂੰ ਪ੍ਰਗਟ ਹੋ ਗਏ। ਫਿਰ ਹਜ਼ੂਰ ਕਹਿੰਦੇ ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਬਾਣੀ ਦੇ ਰਾਹੀਂ ਸਰੀਰ ਦੇ ਤੇ ਮਨ ਦੇ ਰੋਗਾਂ ਨੂੰ ਹਟਾਉਣ ਦੀ ਗੱਲ ਕੀਤੀ ਗਈ। ਬਾਣੀ ਪੜੋਗੇ ਦਵਾਈ ਹੈ, ਨਾਮ ਜਪੋਗੇ ਦਵਾਈ ਹੈ, ਪਰ ਇੱਕ ਗੱਲ ਖਿਆਲ ਰੱਖਣਾ, ਕੱਲੀ ਦਵਾਈ ਕੰਮ ਨਹੀਂ ਕਰੇਗੀ ਜਿੰਨਾ ਚਿਰ ਪਰਹੇਜ ਬੰਦਾ ਨਹੀਂ ਪਾਲਦਾ। ਤੇ ਕਥਾ ਵਿਚਾਰ ਗੁਰਬਾਣੀ ਨੂੰ ਸਮਝਣਾ ਕਿਉਂ ਹੈ? ਕਿਉਂਕਿ ਇਹਦੇ ਵਿੱਚ ਪਰਹੇਜ ਲਿਖੇ ਹੋਏ ਨੇ, ਇਹ ਕੰਮ ਇਸ ਤਰ੍ਹਾਂ ਕਰਨਾ ਹੈ, ਇਹ ਖਾਲੀ ਅੰਦਰ ਖਾਣੀ ਹੈ ਦਵਾਈ, ਇਹ ਕੁਝ ਖਾ ਕੇ ਉੱਤੋਂ ਖਾਣੀ ਹੈ, ਇਹ ਉੱਠਣ ਲੱਗਿਆਂ ਖਾਣੀ, ਇਹ ਸੌਣ ਲੱਗਿਆਂ ਖਾਣੀ ਹੈ, ਇੰਨਾ ਗਾਇਬ ਹੋਣਾ ਚਾਹੀਦਾ, ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ, ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ। ਤੇ ਜੇ ਇੱਕ ਵੀ ਖੁਰਾਕ ਅੱਗੇ ਪਿੱਛੇ ਹੋ ਗਈ, ਦਵਾਈ ਠੀਕ ਕੰਮ ਨਹੀਂ ਕਰੇਗੀ। ਤਾਂ ਹੀ ਧੰਨ ਗੁਰੂ ਰਾਮਦਾਸ ਜੀ ਨੇ ਇੱਕ ਹਕੀਮ ਵਾਲਾ ਤਰੀਕਾ ਦੱਸਿਆ, ਜਿਵੇਂ ਕਿਸੇ ਦੇ ਪੇਟ ਦੇ ਵਿੱਚ ਕੀੜੇ ਹੋਣ ਤੇ ਡਾਕਟਰ ਕਹਿੰਦਾ ਵੀ ਖਾਲੀ ਅੰਦਰ ਖਾਈਏ ਦਵਾਈ, ਖਾਧਾ ਕੁਝ ਨਾ ਹੋਵੇ, ਸਵੇਰੇ ਖਾਲੀ ਅੰਦਰ ਬਿਲਕੁਲ ਕੁਝ ਖਾਣ ਤੋਂ ਪਹਿਲਾਂ, ਫਿਰ ਇਹ ਅਸਰ ਕਰੇਗੀ ਤੇਰੇ ਸਾਰੇ ਸਰੀਰ ਦੇ ਉੱਤੇ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਜਦੋਂ ਤੂੰ ਸਵੇਰੇ ਜਾਗਣਾ ਹੈ ਨਾ, ਪਹਿਲੀ ਜਾਗ ਆਉਂਦੀ ਹੈ ਤੈਨੂੰ, ਜਦੋਂ ਪਹਿਲੀ ਜਾਗ ਆਉਂਦੀ ਏ, ਉਸ ਜਾਗ ਦੇ ਆਉਂਦਿਆਂ ਸਾਰ ਨਾਮ ਦੇ ਵਿੱਚ ਚਿੱਤ ਜੋੜ ਲਿਆ ਕਰ, ਬਾਕੀ ਕੰਮ ਫਿਰ ਕਰੀ। ਜੇ ਪੰਜ ਇਸ਼ਨਾਨਾ ਕਰਨਾ ਹੈ ਕਿ ਇਸ਼ਨਾਨ ਕਰਨਾ ਹੈ ਕਿ ਨਿਤਨੇਮ ਕਰਨਾ ਹੈ ਕਿ ਹੋਰ ਕੁਝ ਕਰਨਾ ਹੈ, ਉਹ ਕੰਮ ਬਾਅਦ ਵਿੱਚ ਹੋਏਗਾ, ਬਸ ਆ ਪਹਿਲੀ ਦਵਾਈ ਜਿਹੜੀ ਤੂੰ ਖਾਲੀ ਅੰਦਰ ਖਾਣੀ ਹੈ। ਇਹ ਸ਼ਬਦ ਵਿੱਚ ਆਰੰਭ ਵਿੱਚ ਕਹਿ ਦਿੱਤਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉੱਠਦਿਆਂ ਸਾਰ ਉਹਦੇ ਵਿੱਚ ਗੈਬ ਨਹੀਂ ਪੈਣਾ ਚਾਹੀਦਾ ਇੱਕ ਪਲ ਦਾ ਵੀ। ਜੇ ਉਹਦੇ ਤੋਂ ਪਹਿਲਾਂ ਉੱਠਦਿਆਂ ਸਾਰ ਕੋਈ ਖਿਆਲ ਹੋਰ ਆ ਗਿਆ, ਅਸੀਂ ਬਾਅਦ ਵਿੱਚ ਸ਼ੁਰੂ ਕੀਤਾ, ਇਹਦਾ ਮਤਲਬ ਮਨ ਵਿੱਚ ਪਹਿਲਾਂ ਕੁਝ ਹੋਰ ਚਲਾ ਗਿਆ ਤੇ ਬਾਅਦ ਵਿੱਚ ਅਸੀਂ ਜਪਿਆ, ਫਿਰ ਉਹ ਖਾਲੀ ਅੰਦਰ ਨਹੀਂ ਖਾਧਾ ਗਿਆ, ਪਰਹੇਜ ਠੀਕ ਨਹੀਂ ਹੋਇਆ। ਉਹਦਾ ਕੋਈ ਸਮਾਂ ਨਹੀਂ ਦੱਸਿਆ ਗੁਰੂ ਸਾਹਿਬ ਨੇ ਕਿ ਤੂੰ ਅੱਧਾ ਘੰਟਾ ਕਰਨਾ ਕਿ ਪੰਜ ਮਿੰਟ, ਜਿੰਨੀ ਕਿਸੇ ਦੇ ਸਰੀਰ ਦੀ ਕਪੈਸਿਟੀ ਓਨੀ ਕਰ ਸਕਦਾ, ਕੋਈ ਪਾਬੰਦੀ ਨਹੀਂ, ਥੋੜਾ ਵੀ ਕਰ ਸਕਦਾ, ਪਰ ਜ਼ਰੂਰੀ ਇਹ ਹੈ ਕਿ ਉਹ ਖਾਲੀ ਅੰਦਰ ਉਹਨੂੰ ਲਵੇ ਥੋੜਾ ਜਿਹਾ, ਉਹ ਕੰਮ ਕਰੇਗਾ, ਉਹ ਸਾਰਾ ਦਿਨ ਰਹੇਗਾ। ਤਾਂ ਹੀ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਜਿਹੜਾ ਸਵੇਰੇ ਹੋ ਜਾਏ ਉਹ ਸਾਰਾ ਦਿਨ ਨਾਲ ਰਹਿੰਦਾ ਹੈ, ਤੇ ਜਿਹੜਾ ਦਿਨੇ ਕਰੀਏ ਉਹ ਰਹਿੰਦਾ ਤੇ ਜ਼ਰੂਰ ਨਾਲ ਹੈ, ਜਾਂਦਾ ਕਿਤੇ ਨਹੀਂ, ਪਰ ਉਹ ਅਸਰ ਘੱਟ ਕਰਦਾ ਹੈ। ਇਸ ਲਈ ਸਤਿਗੁਰੂ ਨੇ ਆਰੰਭ ਵਿੱਚ ਬਚਨ ਕੀਤੇ ਕਿ ਅੰਮ੍ਰਿਤ ਵੇਲੇ ਦਾ ਜਿਹੜਾ ਬੀਜਿਆ ਹੋਇਆ ਨਾਮ ਹੈ ਉਹ ਬੰਦੇ ਦੇ ਨਾਲ ਸਾਰਾ ਦਿਨ ਕੰਮ ਕਰਦਾ ਹੈ, ਪਰ ਜਿੰਨਾ ਚਿਰ ਪਰਹੇਜ ਨਹੀਂ ਪਾਲਦਾ ਉਹਨਾਂ ਚਿਰ ਦਵਾਈ ਕੰਮ ਨਹੀਂ ਕਰਦੀ। ਹੁਣ ਇਹ ਬੜੀ ਆਪਾਂ ਗਿਣਤੀ ਦੇ ਅੰਦਰ ਵੇਖੋ ਬਾਣੀ ਪੜ੍ਹਨੇ ਆ, ਜੇ ਇਸ ਗੱਲ ਨੂੰ ਜ਼ਿਆਦਾ ਜ਼ੋਰ ਦੇ ਕੇ ਕਿਹਾ ਜਾਏ ਤੇ ਪੜ੍ਹਨ ਵਾਲਿਆਂ ਦੀ ਸ਼ਰਧਾ ਟੁੱਟਦੀ, ਪਰ ਗੱਲ ਇੱਕ ਸਾਫ ਹੈ ਕਿ ਜਦੋਂ ਬਾਣੀ ਪੜ੍ਹਨ ਵਾਲੇ ਲੋਕਾਂ ਦਾ ਜੀਵਨ ਨਹੀਂ ਬਦਲਦਾ, ਉਹ ਬਿਲਕੁਲ ਗਿਰਿਆ ਰਹਿੰਦਾ, ਤਾਂ ਉਹ ਬੜੇ ਵੱਡੇ ਗੁਨਾਹਗਾਰ ਹੁੰਦੇ ਨੇ। ਧਿਆਨ ਦੇਣਾ, ਉਹਨਾਂ ਤੋਂ ਵੱਡੇ ਗੁਨਾਹਗਾਰ ਦੂਜੇ ਨਹੀਂ ਜਿਹੜੇ ਨਹੀਂ ਪੜ੍ਹਦੇ। ਧਿਆਨ ਦਿਓ, ਇੱਕ ਤੇ ਬੰਦਾ ਧਾਰਮਿਕ ਹੈ ਹੀ ਨਹੀਂ ਨਾ, ਬਾਣੀ ਪੜ੍ਹਦੇ ਹੀ ਨਹੀਂ, ਉਹਨੂੰ ਤੇ ਗੁਰੂ ਸਾਹਿਬ ਨੇ ਕਿਹਾ ਵੀ ਠੀਕ ਹੈ ਇਹਦੇ ਭਾਗਾਂ ਵਿੱਚ ਨਹੀਂ ਜਾਂ ਕੋਈ ਵੀ ਸ਼ਬਦ ਵਰਤੇ, ਪਰ ਇੱਕ ਬੰਦਾ ਉਹਨੂੰ ਨਿਤਨੇਮ ਨਾਲ ਪੜ੍ਹ ਵੀ ਰਿਹਾ, ਸਰੀਰ ਤੇ ਲਿਬਾਸ ਵੀ ਪੂਰਾ ਪਾਇਆ, ਤੇ ਜਦੋਂ ਉਹ ਇਸ ਬਾਣੀ ਨੂੰ ਕਮਾਉਂਦਿਆਂ ਸਾਰੇ ਕਾਇਦੇ ਕਾਨੂੰਨ, ਫਿਰ ਇੱਕ ਸਾਲ ਨਹੀਂ, ਦੋ ਸਾਲ ਨਹੀਂ, ਵੀਹ ਸਾਲ, ਤੀਹ ਸਾਲ ਲੰਘ ਗਏ ਪੜ੍ਹਦਿਆਂ ਨੂੰ, ਤੇ ਜਦੋਂ ਉਹਦੀ ਗੱਲ ਚੱਲਦੀ ਹੈ ਕਿਤੇ, ਤਾਂ ਜਿਹੜਾ ਬੰਦਾ ਧਰਮ ਦੇ ਦੁਨੀਆਂ ਵਿੱਚ ਨਹੀਂ ਆਇਆ ਉਹ ਇੱਕ ਗੱਲ ਕਹਿੰਦਾ ਹੈ ਬਈ ਇਹ ਬਾਣੀ ਪੜ੍ਹ ਕੇ ਸਾਨੂੰ ਕੀ ਮਿਲੇਗਾ, ਆ ਜਿਹੜਾ ਪੜ੍ਹਦਾ ਇਹਦੇ ਵਿੱਚ ਤਾਂ ਉਸੇ ਤਰ੍ਹਾਂ ਈਰਖਾ ਹੈ, ਓਨੀ ਹੀ ਨਿੰਦਿਆ ਕਰਦਾ, ਓਨਾ ਹੀ ਗਲਤ ਬੋਲਦਾ, ਓਨਾ ਹੀ ਧੋਖੇਬਾਜ਼ ਹੈ, ਇਮਾਨਦਾਰੀ ਇਹਦੇ ਕੋਲ ਨਹੀਂ। ਤਾਂ ਉਹ ਬੰਦਾ ਜਿਹੜਾ ਹੈ, ਜਿਹੜਾ ਉਹ ਦਵਾਈ ਖਾ ਰਿਹਾ, ਉਹ ਇੱਕ ਬੜਾ ਵੱਡਾ ਪਾਪ ਕਰ ਰਿਹਾ। ਕਿਹੜਾ? ਉਹ ਆਪਣੇ ਡਾਕਟਰ ਦੀ ਬਦਨਾਮੀ ਕਰਾ ਰਿਹਾ, ਉਹ ਆਪਣੇ ਗੁਰੂ ਦੀ ਬਦਨਾਮੀ ਕਰਾ ਰਿਹਾ। ਕਿਉਂਕਿ ਤੁਸੀਂ ਵੇਖੋਗੇ ਕਿਹੜੇ ਹਕੀਮਾਂ ਕੋਲ, ਕਿਹੜੇ ਡਾਕਟਰਾਂ ਕੋਲ ਜ਼ਿਆਦਾ ਮਰੀਜ਼ ਜਾਂਦੇ ਨੇ, ਜਿਹਨਾਂ ਕੋਲ ਜ਼ਿਆਦਾ ਮਰੀਜ਼ ਠੀਕ ਹੁੰਦੇ ਨੇ, ਫਿਰ ਉਹ ਦੂਜੇ ਨੂੰ ਦੱਸਦੇ ਮੈਂ ਇਹਦੇ ਕੋਲ ਬਜਿਆ ਸੀ, ਫਿਰ ਉਹ ਆਉਂਦਾ, ਉਹ ਦੋ ਚਾਰ ਨੂੰ ਦੱਸਦਾ, ਫਿਰ ਉਹ ਲੈ ਕੇ ਆਉਂਦਾ। ਤੇ ਜੇ ਡਾਕਟਰ ਹੋਵੇ ਵਿਚਾਰਾ ਸਿਆਣਾ, ਤੇ ਮਰੀਜ਼ ਦਵਾਈ ਲੈ ਕੇ ਜਾਏ, ਦਵਾਈ ਵੀ ਠੀਕ ਹੋਵੇ, ਵੈਦ ਵੀ ਠੀਕ ਹੋਵੇ, ਤਾਂ ਜਿਵੇਂ ਉਹਨੇ ਕਿਹਾ ਸੀ ਖਾਣੀ ਏ, ਜੇ ਉਸ ਤਰ੍ਹਾਂ ਖਾਂਦਾ ਨਹੀਂ ਤੇ ਰੋਗ ਤੇ ਹਟੇਗਾ ਨਹੀਂ, ਫਿਰ ਉੱਥੇ ਬਦਨਾਮੀ ਡਾਕਟਰ ਦੀ ਹੋਵੇਗੀ। ਜਦੋਂ ਗੁਰੂ ਸਿੱਖ ਨੂੰ ਕਹਿੰਦਾ ਵੀ ਬਾਣੀ ਪੜ੍ਹਨ ਦੀ ਤੇ ਦਵਾਈ ਹੈ, ਤੇ ਬਾਣੀ ਦੇ ਵਿੱਚ ਆ ਜਿਹੜੇ ਪਰਹੇਜ਼ ਰੱਖੇ ਹੋਏ ਨਾ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਇਹ ਪਰਹੇਜ਼ ਹੈ ਬਾਣੀ ਦੇ ਨਾਲ, ਦੂਜੇ ਦਾ ਬੁਰਾ ਸੋਚਣਾ ਵੀ ਨਹੀਂ ਕਰਨਾ ਤੇ ਦੂਰ ਦੀ ਗੱਲ ਹੈ, ਤੇ ਦੂਸਰੇ ਨੂੰ ਧੋਖਾ ਨਹੀਂ ਦੇਣਾ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਹੋਰ ਗੁਰੂ ਸਾਹਿਬ ਨੇ ਬਚਨ ਕੀਤੇ ਅੰਮ੍ਰਿਤ ਵੇਲੇ ਜਾਗਣਾ ਹੈ। ਹੋਰ ਇਹ ਹੈ ਕਿਸੇ ਦੀ ਸੱਥ ਵਿੱਚ ਬੈਠ ਕੇ ਨਿੰਦਿਆ ਨਹੀਂ ਕਰਨੀ, ਸਾਰੇ ਪਰਹੇਜ਼ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੂੰ ਪੁੱਛੋ ਪਰਹੇਜ਼ ਕਿਹੜੇ ਨੇ, ਤਾਂ ਉਹ ਬੜੇ ਪਿਆਰੇ ਸ਼ਬਦ ਕਹਿੰਦੇ, ਹਾਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਇਹ ਵੀ ਇੱਕ ਬਾਣੀ ਦੇ ਨਾਲ ਪਰਹੇਜ਼ ਹੈ ਕਿ ਤੇਰਾ ਮਨ ਭਾਵੇਂ ਤੇਰੇ ਕੋਲ ਕਿੰਨੀ ਵਡਿਆਈ ਹੈ, ਸਭ ਕੁਝ ਹੁੰਦਿਆਂ ਮਨ ਜਿਹੜਾ ਗਰੀਬੀ ਵਿੱਚ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। ਇਹ ਪਹਿਲਾ ਪਰਹੇਜ਼ ਸਿੱਖੀ ਦਾ ਨਿਮਰਤਾ ਹੈ। ਇਹ ਜਿੰਨਾ ਚਿਰ ਨਹੀਂ ਅੰਦਰ ਟਿਕਦਾ ਕੁਝ ਨਹੀਂ ਖਿਆਲ ਰੱਖ। ਜਦੋਂ ਅੰਦਰੋਂ ਇੱਕ ਲਹਿਰ ਵੱਜਦੀ ਹੈ ਨਾ, ਵੀ ਸਿੱਖ ਤਾਂ ਬਹੁਤੇ ਪਰ ਮੇਰੇ ਵਰਗਾ ਨਹੀਂ, ਤਾਂ ਅੰਦਰੋਂ ਗੁਆਚ ਜਾਂਦੀ ਪੜੀ ਹੋਈ ਬਾਣੀ, ਨਿਕਲ ਜਾਂਦੀ, ਸੁਰਾਗ ਪੈ ਜਾਂਦੇ ਨੇ ਮਨ ਵਿੱਚ। ਤਾਂ ਭਾਈ ਵੀਰ ਸਿੰਘ ਜੀ ਨੇ ਜਿੱਥੇ ਨਾਮ ਦੇ ਪ੍ਰਵਚਨ ਕਹੇ ਨੇ ਨਾ, ਉਹ ਕਹਿੰਦੇ ਨੇ ਨਾਮ ਜਪਣ ਵਾਲੇ ਨੂੰ ਨਿਮਰਤਾ ਦੀ ਸਭ ਤੋਂ ਜ਼ਿਆਦਾ ਲੋੜ ਹੈ। ਨਾਮ ਜਪਣ ਵਾਲੇ ਦੇ ਵਿੱਚ ਸ਼ਕਤੀ ਹੈ, ਪਰ ਉਹਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਇੱਕ ਕੋਲਾ ਆਪਣੇ ਆਪ ਨੂੰ ਸਵਾਹ ਦੇ ਢੇਰ ਵਿੱਚ ਲੁਕਾ ਕੇ ਰੱਖਦਾ ਹੈ, ਬਾਹਰੋਂ ਵੇਖਣ ਨੂੰ ਸਵਾਹ ਲੱਗੇ, ਕੋਲਾ ਅੰਦਰ ਰਵੇ, ਜਗਦਾ ਰਹੇਗਾ। ਪੁਰਾਣੇ ਸਮੇਂ ਵਿੱਚ ਜਦੋਂ ਇਹ ਸਾਧਨ ਨਹੀਂ ਸਨ ਹੁੰਦੇ ਤੇ ਅੱਗ ਰੱਖੀ ਜਾਂਦੀ ਸੀ ਵੀ ਸ਼ਾਮ ਨੂੰ ਕੰਮ ਕਰ ਲਿਆ ਸਵੇਰੇ, ਹੁਣ ਲਾਈਟਰ ਥੋੜੀ ਹੁੰਦਾ ਸੀ, ਨਾ ਤੇਲਾਂ ਵਾਲੀ ਡੱਬੀ ਹੁੰਦੀ ਸੀ। ਉਦੋਂ ਇੱਕ ਤਰੀਕਾ ਸੀ ਕਿ ਰਾਤ ਦਾ ਜਦੋਂ ਕੰਮ ਨਿਬੜ ਗਿਆ ਭੋਜਨ ਪਕਾਉਣ ਦਾ, ਤੇ ਕੁਝ ਕੋਲਿਆਂ ਨੂੰ ਸਵਾਹ ਦੇ ਵਿੱਚ ਦੱਬ ਦਿੱਤਾ ਜਾਂਦਾ ਸੀ ਵੀ ਸਵੇਰੇ ਕੱਢਾਂਗੇ। ਤਾਂ ਸਿੱਖੀ ਦੇ ਅਰਥ ਕੀਤੇ ਕਿ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜੀ ਉਹ ਕਮਾਈ ਕਰਦਾ, ਜਿਹੜਾ ਉਹ ਗੁਰੂ ਦਾ ਹੁਕਮ ਮੰਨਦਾ, ਉਹਨੂੰ ਬਾਹਰ ਨਹੀਂ ਪ੍ਰਗਟ ਕਰਨਾ ਚਾਹੀਦਾ। ਕਿਉਂਕਿ ਬੜੇ ਬੜੇ ਵੱਡੇ ਕੋਲੇ ਬੁੱਝ ਜਾਇਆ ਕਰਦੇ ਨੇ ਜੇ ਬਾਹਰ ਨੰਗੇ ਥਾਂ ਤੇ ਅੱਗ ਵਿੱਚ ਰੱਖ ਦਈਏ, ਹਵਾ ਉਹਨਾਂ ਨੂੰ ਬੁਝਾ ਦਿੰਦੀ ਹੈ। ਇਸ ਲਈ ਕਹਿੰਦੇ ਸਿੱਖਾ ਜੇ ਸਿੱਖੀ ਕਮਾਉਣਾ ਥੱਲੇ ਦਬਾ ਕੇ ਰੱਖੀ, ਹਵਾ ਵਿੱਚ ਨਾ ਰੱਖ, ਆਮ ਬੰਦਾ ਬਣ ਕੇ ਰਹਿ, ਵਿਖਾਈ ਨਾ ਕੁਝ। ਇਹ ਗੱਲ ਵੱਖਰੀ ਹੈ ਵੀ ਜਿੱਥੋਂ ਤੂੰ ਲੰਘੇ ਕਿਸੇ ਨੂੰ ਕੁਝ ਦਿਸ ਪਏ ਉਹਦੇ ਭਾਗ ਨੇ, ਉਹਨੂੰ ਪ੍ਰਾਪਤ ਹੋ ਜਾਏਗਾ, ਪਰ ਤੂੰ ਆਪ ਨਾ ਵਿਖਾਈ ਵੀ ਆਓ ਮੇਰੇ ਕੋਲ ਇਹ ਹੈ, ਆਪ ਨਾ ਤੂੰ ਕਵੀ। ਹਾਂ, ਜੇ ਤੂੰ ਵਡਿਆਈ ਕਰਨੀ ਹੈ, ਤੇਰੇ ਕੋਲ ਕੋਈ ਆਉਂਦਾ ਹੈ ਤੇ ਤੂੰ ਇੱਕੋ ਗੱਲ ਕਰਨੀ, ਤੂੰ ਆਪਣੇ ਗੁਰੂ ਦੀ ਵਡਿਆਈ ਕਰਨੀ ਹੈ ਵੀ ਜਿੱਥੋਂ ਮੈਨੂੰ ਮਿਲਿਆ ਤੁਸੀਂ ਵੀ ਲੈ ਲਓ, ਭਾਈ ਮੇਰੇ ਕੋਲ ਕੀ ਹੈ ਉੱਥੋਂ ਲੈ ਲਓ। ਇਹ ਗੱਲ ਵੱਖਰੀ ਕਿ ਉੱਥੋਂ ਕੋਈ ਲਾਭ ਪ੍ਰਾਪਤ ਕਰ ਜਾ ਉਹਦੇ ਭਾਗ ਨੇ, ਪਰ ਆਪ ਨਹੀਂ ਹੁਕਮ ਕਿ ਉਹ ਆਪ ਵੰਡਣ ਲੱਗ ਪਵੇ। ਇਸ ਲਈ ਸਿੱਖੀ ਵਿੱਚ ਧਰਮ ਨੂੰ ਵੰਡਣ ਦੀ ਇਜਾਜ਼ਤ ਨਹੀਂ, ਗੁਰੂ ਹੀ ਦੇ ਸਕਦਾ। ਪਰ ਜਦੋਂ ਕਿਸੇ ਬੰਦੇ ਦਾ ਹਿਰਦਾ ਨਾਮ ਨਾਲ ਬਾਣੀ ਨਾਲ ਇੰਨਾ ਭਰਿਆ ਜਾਂਦਾ ਹੈ ਤੇ ਤੁਸੀਂ ਵੇਖੋਗੇ ਕਈ ਵਾਰੀ ਕਿਸੇ ਭਾਂਡੇ ਵਿੱਚ ਖੰਡ ਪਾਈ ਹੋਵੇ, ਜ਼ਿਆਦੀ ਕੰਢਿਆਂ ਤੋਂ ਉੱਤੇ ਚਲੀ ਜਾਏ ਤੇ ਭਾਂਡਾ ਚੁੱਕ ਕੇ ਤੁਰੋ, ਆਪੇ ਕਿਰ ਜਾਂਦੀ ਹੈ ਆਲੇ ਦੁਆਲੇ, ਕਿਰਨੀ ਨਹੀਂ ਪੈਂਦੀ, ਡੋਲਣੀ ਨਹੀਂ ਪੈਂਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ 7-8 ਸਾਲ ਦੇ ਹੋਏ ਤੇ ਪਿਤਾ ਬਾਬਾ ਕਲਿਆਣ ਦਾਸ ਜੀ ਨੇ ਉਂਗਲ ਫੜੀ ਕਹਿੰਦੇ ਆ ਅੱਜ ਤੈਨੂੰ ਸਕੂਲ ਪਾਂਧੇ ਕੋਲ ਬਿਠਾ ਕੇ ਆਵਾਂ। ਮਦਰੱਸੇ ਹੁੰਦੇ ਸਨ, ਕੁਤਬਦੀਨ ਸੀ ਬੜਾ ਸਿਆਣਾ ਫਾਰਸੀ ਦਾ, ਜਾਣਦਾ ਸੀ ਬਾਬਾ ਕਲਿਆਣ ਦਾਸ, ਉੱਥੇ ਲੈ ਕੇ ਚਲੇ ਗਏ। ਗੁਰੂ ਨਾਨਕ ਸਾਹਿਬ ਦੀ ਉਂਗਲ ਫੜੀ, ਇੱਕ ਛੋਟਾ ਜਿਹਾ ਬੈਗ ਬਸਤਾ ਮੋਢੇ ਤੇ ਪਾਇਆ, ਪਿੱਛੇ ਪਿੱਛੇ ਚਲੇ ਗਏ ਤੇ ਇੱਕ ਥਾਲੀ ਸ਼ੱਕਰ ਦੀ ਭਰ ਕੇ ਲਗਾਏ। ਉਦੋਂ ਇਹ ਐਡਮਿਸ਼ਨ ਹੁੰਦੀ ਸੀ ਸ਼ੱਕਰ ਦੇਣੀ, ਇਹ ਤਰੀਕੇ ਸਨ ਬਹੁਤ ਵਧੀਆ। ਹੁਣ ਤਾਂ ਤੁਹਾਨੂੰ ਪਤਾ ਵੀ ਚੈੱਕ ਦੇਣਾ ਪੈਂਦਾ, ਪਹਿਲਾਂ ਬੜੀ ਉੱਪਰ ਜਾ ਕੇ, ਸਕੂਲ ਵਿੱਚ ਨਹੀਂ ਜਾਣਾ ਹੁੰਦਾ, ਸਕੂਲ ਵਾਲਿਆਂ ਨੂੰ ਤੇ ਵਿਚਾਰਿਆਂ ਨੂੰ ਤਨਖਾਹ ਵੀ ਨਹੀਂ ਮਿਲਦੀ, ਚੈੱਕ ਤਾਂ ਕਿਤੇ ਹੋਰ ਹੀ ਚਲੇ ਜਾਂਦੇ ਪਹਿਲਾਂ ਹੀ, ਉਹਨਾਂ ਨੂੰ ਕੀ ਮਿਲੇ। ਉਹਨਾਂ ਨੂੰ ਫਿਰ ਕਹਿੰਦੇ ਕਿ ਤੁਸੀਂ ਇੱਥੋਂ ਦੇ ਰੁੱਖ ਕੱਟ ਕੇ ਵੇਚ ਲਓ, ਤਨਖਾਹ ਪੂਰੀ ਕਰ ਲਓ। ਤਾਂ ਪਹਿਲਾਂ ਇਹ ਤਰੀਕਾ ਸੀ ਬਈ ਕੱਪੜਾ ਦੇ ਦੇਣਾ। ਅਸੀਂ ਆਪ ਦੇਖਿਆ ਵੀ ਜਿਹੜੇ ਬੜੇ ਸਿਆਣੇ ਪਿੰਡਾਂ ਵਿੱਚ ਡਾਕਟਰ, ਜੇ ਉਹਨਾਂ ਨੇ ਕਿਸੇ ਦਾ ਰੋਗ ਹਟਾ ਦੇਣਾ ਤੇ ਜ਼ਿਮੀਦਾਰ ਨੇ ਘਰੋਂ ਖੋਲਣੀ ਮੱਝ ਤੇ ਉਹਨੂੰ ਦੇ ਆਉਣੀ ਜਾ ਕੇ ਲੈ ਆਪਣੇ ਘਰ ਬੰਦ, ਇਹ ਤਰੀਕਾ ਹੁੰਦਾ ਸੀ। ਤਾਂ ਇੱਕ ਥਾਲ ਵਿੱਚ ਸ਼ੱਕਰ ਪਾਈ ਲੈ ਕੇ ਚਲੇ ਗਏ ਕੁਤਬਦੀਨ ਜੀ ਦੇ ਕੋਲ। ਤਾਂ ਉਹਨਾਂ ਨੇ ਬੜਾ ਸਤਿਕਾਰ ਕੀਤਾ, ਗੁਰੂ ਸਾਹਿਬ ਛੋਟੇ ਜਾਏ ਕਹਿਣ ਲੱਗੇ ਇੱਥੇ ਬੈਠ ਜਾਓ, ਸ਼ੱਕਰ ਵੰਡ ਦਿਓ। ਪਰ ਜਦੋਂ ਸ਼ੱਕਰ ਵੰਡਣ ਲੱਗੇ ਨਾ, ਉਹ ਜ਼ਿਆਦਾ ਭਰੀ ਸੀ, ਇੱਕਦਮ ਹਿੱਲੇ ਉੱਪਰੋਂ ਡੁੱਲ ਗਈ, ਖਿੰਦਰ ਗਈ, ਤੇ ਜਿਹੜੇ ਜਮਾਤ ਦੇ ਵਿੱਚ ਬੱਚੇ ਸਨ ਉਹ ਸਾਰੇ ਉੱਥੋਂ ਉਂਗਲਾਂ ਨਾਲ ਫੜ ਫੜ ਕੇ ਖਾਣ ਲੱਗ ਪਏ, ਉੱਥੋਂ ਚੱਟਣ ਲੱਗ ਪਏ ਉਸ ਸ਼ੱਕਰ ਨੂੰ। ਸਤਿਗੁਰੂ ਬੈਠੇ ਹੋਏ ਬੜੇ ਆਨੰਦ ਵਿੱਚ, ਤੇ ਕਲਿਆਣ ਦਾਸ ਜੀ ਕਹਿੰਦੇ ਨੇ ਸ਼ਕਰ ਡੁੱਲ ਗਈ, ਕੁਤਬਦੀਨ ਸਿਆਣਾ ਸੀ, ਕੁਝ ਵੇਖ ਲੈਂਦਾ ਸੀ। ਉਹਨੇ ਕਿਹਾ ਮੈਂ ਤਾਂ ਕਲਿਆਣ ਦਾਸ, ਇੰਜ ਲੱਗਦਾ ਤੇਰੇ ਬੱਚੇ ਵਿੱਚ ਕੁਝ ਇਸ ਤਰ੍ਹਾਂ ਦਾ ਹੈ ਜਿਹੜਾ ਆਪਣੇ ਆਪ ਡੁੱਲਦਾ ਰਹੇਗਾ, ਡੁੱਲਣਾ ਨਹੀਂ, ਵੰਡਣਾ ਨਹੀਂ ਪੈਣਾ ਇਸ ਨੂੰ। ਇੰਜ ਲੱਗਦਾ ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੈ, ਇਹ ਜਿੱਥੋਂ ਲੰਘੇਗਾ ਇਹਦੇ ਆਲੇ ਦੁਆਲੇ ਸ਼ੱਕਰ ਡੁੱਲਦੀ ਜਾਣੀ ਹੈ, ਲੋਕ ਚੁੱਕ ਚੁੱਕ ਕੇ ਖਾਂਦੇ ਰਹਿਣਗੇ। ਇਹ ਜਿੱਥੋਂ ਲੰਘੇਗਾ ਉੱਥੇ ਮਿੱਠਾ ਕਰੇਗਾ, ਉੱਥੇ ਮਿਠਾਸ ਡਿੱਗੇਗੀ ਬਾਣੀ ਦੀ, ਤਾਂ ਉੱਥੋਂ ਚੱਟ ਲਈ। ਬਾਕੀ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਨਾਮ ਨਾਲ ਪਰਮਾਤਮਾ ਦੇ ਪਿਆਰ ਨਾਲ ਬਹੁਤੀ ਭਰੀ ਜਾਂਦੀ ਹੈ, ਤਾਂ ਉਹਨਾਂ ਨੂੰ ਵਰਤਾਵੇ ਨਹੀਂ ਬਣਨਾ ਪੈਂਦਾ, ਉਹ ਜਿੱਧਰ ਵੇਖ ਲੈਣ ਉਹਨਾਂ ਦਾ ਵੇਖਣਾ ਹੀ ਬਣਨਾ ਬਣ ਜਾਂਦਾ ਹੈ। ਉਹ ਜਿਹੜੀ ਚੀਜ਼ ਨੂੰ ਹੱਥ ਲਾ ਦੇਣ ਉਹ ਚੀਜ਼ ਉਹ ਭਰੀ ਜਾਂਦੀ ਹੈ ਉਹਨਾਂ ਦੀ ਕ੍ਰਾਂਤੀਕਾਰੀ ਤਸੀਰ ਦੇ ਨਾਲ, ਇਸ ਲਈ ਵੰਡਣ ਦੀ ਲੋੜ ਨਹੀਂ। ਕਈ ਵਾਰੀ ਆਪਾਂ ਸਿੱਖ ਦੇ ਥੋੜਾ ਤੇ ਬੰਦੇ ਦੀ ਇੱਕ ਆਦਤ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਬੰਦਾ ਕਲਪਨਾ ਕਰ ਲੈਂਦਾ ਵੀ ਪਤਾ ਨਹੀਂ ਮੈਂ ਕੀ ਬਣ ਗਿਆ। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਧਾਰਮਿਕ ਬੰਦੇ ਨੂੰ ਸੁਚੇਤ ਕੀਤਾ, ਉਹ ਕਹਿੰਦਾ ਦੋ ਚਾਰ ਗੱਲਾਂ ਸੁਣ ਕੇ ਤੂੰ ਕਲਪਨਾ ਕਰ ਲਈ ਵੀ ਪਤਾ ਨਹੀਂ ਮੇਰੇ ਵਿੱਚ ਕਿੰਨਾ ਕੁ ਨਾਮਦਾਨ ਦੇਣ ਦੀ ਸ਼ਕਤੀ ਆ ਗਈ। ਹੁਣ ਤਾਂ ਦਿੰਦੇ ਨੇ ਲੋਕ, ਉਹ ਕੰਨਾਂ ਵਿੱਚ ਦਿੰਦੇ। ਤਾਂ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਏ, ਉਹ ਕਹਿੰਦੇ ਇੱਕ ਜੰਗਲ ਦੇ ਵਿੱਚ ਇੱਕ ਗਿੱਦੜ ਕਿਤੇ ਜੰਗਲ ਤੋਂ ਬਾਹਰ ਨਿਕਲ ਗਿਆ, ਲਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਉਹਨਾਂ ਨੇ ਇੱਕ ਪੌੜੀ ਲਿਖੀ ਹੈ। ਗਿੱਦੜ ਬਾਹਰ ਨਿਕਲ ਗਿਆ ਜੰਗਲ ਤੋਂ ਬਾਹਰਲੇ ਪਾਸੇ ਕਿ ਅੱਜ ਪਿੰਡ ਵੇਖ ਕੇ ਆਵਾਂ, ਪਿੰਡ ਵਿੱਚ ਵੜ ਗਿਆ ਤੇ ਉਹ ਬਾਜ਼ਾਰ ਸੀ ਲਿਲਾਰੀਆਂ ਦਾ, ਕੱਪੜੇ ਰੰਗ ਦੇ ਸਨ ਨੀਲੇ ਰੰਗ ਦੇ, ਮੱਟ ਭਰੇ ਹੋਏ ਉਹਨਾਂ ਨੇ ਰੰਗ ਦੇ। ਤਾਂ ਇਹ ਗਿੱਦੜ ਜਦੋਂ ਨਿਕਲਿਆ, ਭਾਈ ਸਾਹਿਬ ਕਹਿੰਦੇ ਥੋੜੀ ਜਿਹੀ ਅੱਗੇ ਗਿਆ, ਇਹਦੇ ਪਿੱਛੇ ਸ਼ਿਕਾਰੀ ਕੁੱਤੇ ਪੈ ਗਏ, ਦੌੜਿਆ ਭੱਜਿਆ ਬਚਾਉਣ ਵਾਸਤੇ ਜਾਣ, ਇੱਕ ਵੱਡਾ ਮੱਟ ਸੀ ਉਹਦੇ ਅੰਦਰ ਡਿੱਗ ਪਿਆ ਤੇ ਉਹ ਨੀਲਾ ਰੰਗ ਸੀ ਤੇ ਰੰਗ ਚੜ ਗਿਆ ਨੀਲਾ, ਲਾਲ ਰੰਗ ਚੜ ਗਿਆ, ਗੇਰੂਆ ਜਿਹਾ ਜਿਵੇਂ ਸ਼ੇਰ ਦਾ ਰੰਗ ਹੁੰਦਾ, ਉਹ ਗੇਰੂਆ ਰੰਗ ਕਿਤੇ ਉਹਦੇ ਵਿੱਚ ਡਿੱਗਾ ਚੜ ਗਿਆ, ਬਚ ਗਿਆ ਕਿਸੇ ਤਰ੍ਹਾਂ ਭੱਜ ਭਜਾ ਕੇ ਜੰਗਲ ਵਿੱਚ ਵੜ ਗਿਆ। ਤੇ ਜਦੋਂ ਗਿਆ ਤੇ ਨਾਲ ਦੇ ਸਾਥੀ ਕਹਿੰਦੇ ਤੂੰ ਤੇ ਸ਼ੇਰ ਲੱਗਣਾ, ਕਿਉਂਕਿ ਉਸ ਤਰ੍ਹਾਂ ਦੀ ਲਾਲ ਜੀ ਜੱਤ ਹੋ ਗਈ ਜਿਵੇਂ ਸ਼ੇਰ ਦੀ ਹੈ। ਹੁਣ ਤੁਹਾਨੂੰ ਪਤਾ ਹੈ ਬੰਦੇ ਨੂੰ ਚਾਰ ਪੰਜ ਬੰਦੇ ਕਹਿ ਦੇਣ ਨਾ ਵੀ ਤੂੰ ਇਹ ਹੈ, ਹੋਵੇ ਭਾਵੇਂ ਨਾ ਪਰ ਉਹਨੂੰ ਲੱਗਣ ਲੱਗ ਪੈਂਦਾ। ਇਸ ਲਈ ਠੀਕ ਥਾਂ ਤੋਂ ਟੈਸਟ ਕਰਵਾਉਣਾ ਚਾਹੀਦਾ ਵੀ ਮੈਂ ਕੀ ਹਾਂ, ਨਹੀਂ ਤੇ ਗਲਤ ਰਿਪੋਰਟਾਂ ਗਲਤ ਥਾਂ ਤੋਂ ਮਿਲ ਜਾਂਦੀਆਂ ਨੇ, ਮਸ਼ੀਨ ਠੀਕ ਨਹੀਂ ਹੁੰਦੀ। ਤਾਂ ਸਾਡੀ ਜ਼ਿੰਦਗੀ ਕਿਵੇਂ ਦੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਚਾਹੀਦਾ, ਹੋਰ ਕਿਸੇ ਤੋਂ ਨਹੀਂ, ਉਹ ਤਾਂ ਗਲਤ ਦੱਸ ਦੇਣਗੇ। ਚਾਰ ਪੰਜਾਂ ਨੇ ਆ ਕੇ, ਕਈ ਤੁਹਾਨੂੰ ਪਤਾ ਵੀ ਬੜੇ ਲੋਕ ਤੇਜ਼ ਤਰਾਰ ਹੁੰਦੇ ਨੇ, ਬੰਦਾ ਹੋਵੇ ਵੀ ਨਾ ਉਹਨੂੰ ਤੁਲਾ ਲਾ ਕੇ ਬਣਾ ਦਿੰਦੇ ਵੀ ਤੂੰ ਇਹ ਹੈ, ਇੰਨੀ ਯੋਗਤਾ ਉਹਦੇ ਵਿੱਚ ਹੁੰਦੀ ਨਹੀਂ। ਤਾਂ ਉਹਨਾਂ ਨੇ ਕਹਿ ਦਿੱਤਾ ਵੀ ਤੂੰ ਤੇ ਨਿਰਾ ਪੂਰਾ ਸ਼ੇਰ ਵਾਂਗੂ ਲੱਗਣਾ। ਉਹਨੇ ਕਿਹਾ ਬਾਕੀ ਹੁਣ ਤਾਂ ਸ਼ੇਰ ਬਣ ਗਏ, ਜੰਗਲ ਦੇ ਵਿੱਚ ਕਹਿੰਦੇ ਸਭਾ ਲਾ ਕੇ ਬੈਠ ਗਿਆ, ਸਾਰੇ ਜਾਨਵਰ ਸੱਦ ਲਿਆ ਵੀ ਇੱਥੋਂ ਦਾ ਰਾਜਾ ਮੈਂ ਹਾਂ। ਜਦੋਂ ਸਭਾ ਲੱਗੀ ਹੋਈ ਸੀ ਕਿਤੇ ਉਹ ਸ਼ੇਰ ਵੀ ਨਿਕਲ ਆਇਆ, ਉਹਨੇ ਕਿਹਾ ਵੀ ਤੂੰ ਕਿੱਧਰ ਪਖੰਡ ਕਰ ਰਿਹਾ, ਤੈਨੂੰ ਕਿੰਨੇ ਦੇ ਦਿੱਤੀ ਏ ਮੋਹਰ ਲਾ ਦਿੱਤੀ, ਤੂੰ ਸ਼ੇਰ ਹੈ, ਦੂਜਿਆਂ ਨੂੰ ਤੇ ਛੱਡ ਦੇਣਾ ਪਰ ਹੁਣ ਤੇਰੀ ਮੈਂ ਇੱਥੇ ਸ਼ੇਰ ਪੂਣਾ ਜਿਹੜਾ ਤੇਰਾ ਜ਼ਰੂਰ ਕੱਢਾਂਗਾ। ਫੜ ਲਿਆ ਉਸਨੇ। ਤਾਂ ਇਸ ਤਰ੍ਹਾਂ ਬੰਦਾ ਭੁੱਲ ਜਾਂਦਾ ਹੈ, ਆਵਾਜ਼ ਵਿੱਚੋਂ ਲਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ। ਜੋ ਕੁਝ ਬੰਦੇ ਦੇ ਅੰਦਰ ਹੈ ਉਹ ਬਾਹਰੋਂ ਭਾਵੇਂ ਕਿੰਨਾ ਢੱਕੀ ਜਾਏ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਤਿਗੁਰੂ ਨੇ ਬਚਨ ਕੀਤੇ ਪਰਹੇਜ਼ ਜ਼ਿੰਦਗੀ ਦਾ ਤੇ ਇਲਾਜ, ਦੋ ਚੀਜ਼ਾਂ ਰੋਗਾਂ ਨੂੰ ਖਤਮ ਕਰਦੀਆਂ ਨੇ। इलाज है बाणी पढ़नी, बड़ी जरूरी है। नित नेम करना, सहज पाठ करना, कीर्तन सुनना, गुरु की सेवा करनी, संगत की सेवा करनी, ये सारी दवाई है। पर दवाई काम तां करेगी जे नाल जेड़े परहेज भाई गुरदास जी कहिंदे हों तिस कोल घुमाया। गुरमत रिदा गरीबी आवे, निम्रता चाहीदी मन विच सब तो पहला। फिर दूजा परहेज दस्या, हों तिस कोल घुमाया पर नारी दे नेड़ ना जावे, ये भी परहेज जिंदगी विच पालना है तां बाणी कम करेगी। फिर तीजा परहेज दस्या, कहन लगे हों तिस कोल घुमाया थोड़ा समय थोड़ा ही खावे, ये दवाई ने तां कम करना, ये चीजा नाल चलनगी। हों तिस कोल घुमाया एक होर बड़ा वड्डा इलाज दस्या, हों तिस कोल घुमाया पर निंदा सुन आप हटावे। जिथे किसी की निंदा होवे उतो उठ के पासे हो जाए, किन्ना औखा है बंदे नूं ते उहदे लभदा निंदा हुंदी किथे है। नाल सुखमणी साहब विचार पड़े ने, पर यह भी लभदा फिरदा वी निंदा किथे। हुण दवाई भी बड़ी वधिया खा ली, कोई शक नहीं, सुखमणी साहब ते बड़ी पवित्र बाणी है, पर पढ़ के चंगी तरह तैयार होके खोजदा फिरदा वी किते निंदा हुंदी है। कोई बंदा दवाई लैण लई जा रहा सी, बड़ा रोगी तंग, अखां बंद होईआं पईआं, शरीर जुड़िया होया, डॉक्टर दूर पैंदा सी, कोई राह विच मिल गया, उन्हें कहा किधर चलना है दवाई लैण। कहिंदा दवाई दी की लोड़ है, आ तैनूं इत्थे लै चलना। चार पंज बैठे सन निंदक कट्ठे हो, कहन लगे दस मिनट बैठ तेरे रोग ही सारे चके जाने ने। उत्थे बैठा, चार किसे दीआं सुनिया, दो किसे दीआं सुनिया, निंदिया दे विच अखां खुल गईयां, रंग चेहरे ते लाली आ गई। ते आ जिन्हू साधना करन वाले लोग कहिंदे ना रीढ़ दी हड्डी सीधी करके बवो, जदों बंदा निंदिया सुनदा उहनू कहना नहीं पैंदा रीढ़ दी हड्डी सीधी कर, तुसीं वेख्या जे बिल्कुल सीधी होवेगी। सावधान, गुरु ने कहा सी भी बाणी पढ़न लग्या सावधान होना है, पर बाणी पढ़न लग्या शरीर दे सारे दर्द बंदे याद करदा भावे अगे पिछे नहीं। अब वेखो बंदा कदी नहीं कहेगा, कोई शिकायत नहीं आउंदी जे तीन घंटे फिल्म वेखी गोडे दुखदे ने, कमर विच दर्द हुंदी है, अखां नहीं कम कर दिया। किसी ने तुहानू कदी शिकायत की भी मन नहीं टिकिया सीरियल देखिया से? नहीं ना आई अजे तक दुनिया विच, कोई शिकायत नहीं मिली, ना मिलेगी, कोई शिकायत नहीं मिलेगी। दो घंटे लगातार वार्तालाप विच बैठ जाओ, दो घंटे दे विच तीन घंटे बंदा कहेगा उठन गया कमाल हो गई, एक बजे बैठे से छे बज गए, पांच पांच घंटे बंदा सत विच बैठदा, पांच घंटे लगातार। उन्हूं कहो भी पांच मिनट इत्थे बैठ के लगातार, उन्ने चिर विच एक घंटे विच कई कुछ करेगा, कदी अखां मलेगा, कदी पैर मलेगा, कदी कन्न विच उंगल पाएगा, कदी घड़ी वेखेगा, कदी उठ के बटन बंद करेगा पखे वाले, गर्मी लग गई जी, फिर कहेगा ठंड लग गई जी बंद करो। किन्ना कुछ है, कारण की है? जिदन ए बिरती बंदे विच गायब हो गई, जिवें बंदा, इसलिए गुरु अमरदास जी ने जदों कहा सी पहला पंगत पाछे संगत, पहला पंगत करके आओ। पंगत दे अर्थ की सन? पंगत दे अर्थ सन भी शरीर दियां जिन्नियां लोड़ां ने ना पूरियां करके आ, फिर सुनिए इत्थे बैठ के। शरीर दियां लोड़ां की ने? शरीर दी लोड़ है भुख, पूरी करिया ज्यादा ना खाई। शरीर दी लोड़ है आराम ते नींद, इस करके करके आए थे, पहला आराम करिया ताकि इत्थे शरीर नींद ना मंगे। फिर जेड़े तेरे काम ने वह भी पहला पहला नबेड़ के आ, घड़ी खोल के घर रख के आ। आ सिर्फ एक बोलन वाले नूं घड़ी चाहीदी, टाइम दा पता रहे, कई बारी पता नहीं लगता ज्यादा। ये चीजां करके आ, फिर तू वेखी भी इत्थे किवें। इसलिए पंगत दे अर्थ सन कि तू पहला लंगर छक लै क्योंकि बाणी पढ़द्या तेरा ध्यान लंगर वल जाना है। इसलिए हुण साडी त्रासदी एक बन गई, भावे लंगर सिखी का एक अंग है पर जदों भी कोई समागम हुंदा ना, हुण बरसी है तां अजे बुलारियां दा फिक्र नहीं करना पैंदा, जलेबियां दा पहला करना पैंदा है। किन्ने बोलना है ये गल बाद विच वेखांगे, पहला खीर दा करना पैंदा क्योंकि गल उत्थे बहुती टिकी हुई है, उधर भीड़ भी ज्यादा होगी। हां यह गल जरूर है कि वह एक सिखी का अटुट हिस्सा जरूर है, कोई शक नहीं, पर गुरु अमरदास जी के कहण का भाव यह सी, पहला पंगत का मतलब यह सी कि सजना इथे आके फिर रोटियां ना याद करता रही, उधरों बाणी चले तू प्रशाद याद करी जाए, इथे आके फिर जिन्ने शरीर के जिन्ने रोग ने जी इथे मैनू रोग हुण नहीं मैं सुन सकता, चलिए किते बीपी ना वध जाए ज्यादा बैठण दे नाल। इह जिहड़ियां वारदातां ने जिंदगी दियां इह बंदे नूं धर्म ने कमाउण देंदियां। इस करके गुरु साहब ने कहा हौं तिस कोल घुमाया, भाई गुरदास जी कहिंदे पर निंदा सुन आप हटावै, गुरमुख सोई सहज समावै। अपने आप समा जाएगा जिदे वास्ते असीं भजने आ, किवें समाईए, समा जाएगा अपने आप। तां भाई गुरदास जी ने कहा पूछत है वैद खात औखद ना संजम से, कैसे मिटे रोग सुख सहज समाईए। करां साडी जिंदगी दी हालात यह है, असीं परहेज भी बड़े तरीके नाल आप ही बना लें। सच्चाई यह है जिन्हों असी सिखी समझ लिया, किते गुरु गोबिंद सिंह महाराज गुरु नानक साहब किते इधर नूं गेड़ा कढ़ दे आ गए तो उन्होंने सानू सारयां नूं कहना भी तुसीं किधर जा रहे हो, सिखी ते है नहीं सी, मैं तां होर तरह की कह के गया सी। बंदे ने अपने अर्थ कढ़ लै धर्म दे। मरीज चला जाता है कहिंदा रोग बड़ा खतरनाक किसे तो नहीं हटिया, वैद नूं कहिंदा भी तुसी बड़े कामल लगते हो, लोकां तो तुहाडी वड्याई बड़ी सुनी भी कोई रोगी तुहाडे तो ऐसा नहीं जिहड़ा बचिया ना होवे, मेरे ते कृपा करो। उन्होंने कहा भी ठीक है नबज दिखा, दवाई दे दित्ती ते पुछिया भी खाना पीना थोड़ा जिहा घट करना पएगा, वजन भी नहीं सी घटदा, शुगर भी सी कई कुछ, तां उन्होंने कह दिता किन्ने प्रशादे छक दो, कहिंदे चार पांच एक वक्त ते तीन वक्त दे पंद्रह हो गए। उन्होंने कहा चलो तुसी ज्यादा नहीं ते एक करो एक प्रशादा, तीन टाइम एक एक जिन्ने दिन दवाई खानी तां दवाई कम करेगी, अंदर दवाई नूं थां मिले ते तां ही दवाई कम करेगा, नाम बेचारा पवे किथे गले तो थले ते अगर राह ही कोई नहीं हुंदा नाम किथे जाए अंदर। अगे तो इस तरह जिवें आ वाइब्रेटर वाली मशीन हुंदी है ना जिहड़ी जदों लेंटर पैंदा जाल दे विच मसाला पाउण वास्ते वो ठोक ठोक के भरिया हुंदा है, अज जी रहण सुभाई अमृत वेला सी इत्थे पूरियां ते छोलियां दा लंगर सी भी पंज बजे भी पूरियां छोलियां दा लंगर हुंदा किते, वह पहला चंगी तरह से रज लिया नाम कितने पैगा हूं, नाम जोगी तो थां छड़ीए कोई नहीं। इसलिए महापुरुषों का तजर्बा है, वह कहिंदे ने सिख का जेड़ा पेट है वह अद्धा खाने नाल भरिया होना चाहिए, तीजा हिस्सा पानी ते चौथा हिस्सा खाली रहना चाहिए जिथे नाम नूं भी जपण की थां बचे। वह चला गया कहिंदा एक प्रशादा बस एक टाइम, उन्हें कहा जी सत बचन, सत बचन ते बड़ा सुख है कह दिता। घर आ गया घर वाली नूं कहिंदा जी डॉक्टर साहब ने प्रशादे घट कर दिते ने एक खाना एक टाइम, वह जानती सी भी ये गुआंढियां वालों भी खा जांदा किवें रहेगा। उन्हें कहा भी सर जाएगा एक नाल, कहन लगा सरेगा क्यों ना, पांच किन्ने आटे दे पकदे ने, कहन लगी किलो दे, कहन लगा तू किलो दा इको ही पका दे, आपां गिनती ही एक करनी है ना आटा थोड़ी घटाउणा है, बस दवाई खानी शुरू कर दी। महीने बाद क्या डॉक्टर साहब तुहाडी डॉक्टरी फेल हो गई, जिवें असीं आउने आ किराया सी जी अखंड पाठ ਕੀਤਾ ਸੀ ਜੀ ਹੋਇਆ ਨਹੀਂ ਹੋਵੇ ਕੀ ਪ੍ਰਸ਼ਾਦਾ ਭਾਵੇਂ ਇੱਕ ਖਾ ਲਿਆ ਪਰ ਆਟਾ ਤੇ ਉਹਨੇ ਲੱਗਾ ਨਾ ਉਹਨੇ ਕਿਹਾ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਕੁਝ ਨਾ ਕੁਝ ਤੇ ਫਰਕ ਪਿਆ ਹੋਵੇਗਾ ਕਹਿਣ ਲੱਗਾ ਜੀ 1921 ਦਾ ਬਿਲਕੁਲ ਨਹੀਂ ਘਰ ਵਾਲੀ ਨਾਲ ਸੀ ਉਹਨੇ ਕਿਹਾ ਜੀ ਸਰਦਾਰ ਸਾਹਿਬ ਪ੍ਰਸ਼ਾਦਾ ਇੱਕੋ ਹੀ ਖਾਂਦੇ ਨੇ ਉਹ ਫਿਰ ਵਿੱਚ ਹੀ ਬੋਲ ਪਿਆ ਵੀ ਇਹ ਗੱਲ ਜਿਹੜੀ ਪ੍ਰਗਟ ਨਾ ਹੋ ਜਾਏ ਉਹਨੇ ਕਿਹਾ ਜੀ ਬਿਲਕੁਲ ਮੈਂ ਗਰੰਟੀ ਦੇਣਾ ਇੱਕੋ ਖਾਧਾ ਪਰ ਉਹ ਘਰ ਵਾਲੀ ਸਮਝ ਗਈ ਗੱਲ ਸਾਰੀ ਵੀ ਗੱਲ ਉਹਨੇ ਕਿਹਾ ਜੀ ਡਾਕਟਰ ਸਾਹਿਬ ਖਾਂਦੇ ਤਾਂ ਇੱਕੋ ਹੀ ਨੇ ਆਟਾ ਪੰਜਾਂ ਦਾ ਲੱਗਾ ਹੁੰਦਾ ਹੈ ਯਾਨੀ ਕਿ ਪੰਜਾਂ ਪ੍ਰਸ਼ਾਦਿਆਂ ਜਿਹੜਾ ਇੱਕੋ ਹੀ ਹੁੰਦਾ ਹੈ ਤਾਂ ਬੰਦਾ ਝੂਠ ਛੱਡਦਾ ਪਰ ਤਰੀਕੇ ਬੜੇ ਬਚਾ ਲੈਂਦਾ ਝੂਠ ਬੋਲਣ ਦੇ ਬੜੇ ਪਰਹੇਜ਼ ਰੱਖ ਵੀ ਲੈਂਦਾ ਸੱਚ ਬੋਲਦੇ ਹਾਂ ਜੇ ਅਸੀਂ ਉਹ ਸੱਚ ਦੇ ਕੋਈ ਤਰੀਕੇ ਹੁੰਦੇ ਨੇ ਉਹ ਸੱਚ ਦੇ ਵਿੱਚ ਝੂਠ ਕਿਤੇ ਨਾ ਕਿਤੇ ਲੁਕਾ ਹੁੰਦਾ ਹੈ ਗਲਤ ਹੁੰਦੀ ਹੈ ਚੀਜ਼ ਤਾਂ ਹੀ ਤੇ ਰੋਗ ਨਹੀਂ ਹਟਦੇ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਐ ਗੁਰੂ ਨੂੰ ਦੋਸ਼ ਦੇਣਾ ਠੀਕ ਨਹੀਂ ਸਾਡੀ ਜ਼ਿੰਦਗੀ ਠੀਕ ਹੀ ਨਹੀਂ ਚੱਲ ਰਹੀ ਇਹ ਪੰਕਤੀ ਬਿਲਕੁਲ ਸੱਚ ਹੈ ਧਰਮ ਬੰਦੇ ਦੇ ਦੁੱਖ ਹਟਾਉਂਦਾ ਹੈ ਕੋਈ ਸ਼ੱਕ ਨਹੀਂ ਪਰ ਧਰਮ ਉਸ ਤਰ੍ਹਾਂ ਕਮਾਏ ਹੀ ਨੇ ਜਿਵੇਂ ਗੁਰੂ ਨੇ ਕਿਹਾ ਫਿਰ ਦੁੱਖ ਨਹੀਂ ਹਟਿਆ ਤੇ ਗੁਰੂ ਨੇ ਠੇਕਾ ਥੋੜੀ ਲਿਆ ਹੋਇਆ ਕਰਦੇ ਨਹੀਂ ਉਸ ਤਰ੍ਹਾਂ ਅਸੀਂ ਕੰਮ ਨਹੀਂ ਕੀਤਾ ਤਾਂ ਲੇਬਲ ਲਾ ਦਿੱਤਾ ਇਸ ਤਰ੍ਹਾਂ ਦੇ ਸਾਡੇ ਵਰਗੇ ਅਖੌਤੀ ਤੇ ਭੇਖਧਾਰੀ ਧਾਰਮਿਕ ਦੁਨੀਆਂ ਨੂੰ ਨਾਸਤਿਕ ਬਣਾਉਂਦੇ ਨੇ ਉਹਨਾਂ ਵੱਲੋਂ ਵੇਖ ਕੇ ਲੋਕ ਧਰਮ ਤੋਂ ਮੂੰਹ ਮੋੜ ਜਾਂਦੇ ਵੀ ਇਹਨਾਂ ਦਾ ਜੀਵਨ ਨਹੀਂ ਬਦਲਿਆ ਕੀ ਧਰਮ ਬਣਿਆ ਇਹਨਾਂ ਨੂੰ ਇਸ ਕਰਕੇ ਬੰਦਾ ਬਹੁਤ ਵੱਡਾ ਦੋਸ਼ੀ ਹੋ ਜਾਂਦਾ ਹੈ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਵੈਦਾ ਵੈਦ ਸੁਵੈਦ ਤੂੰ ਪਹਿਲਾਂ ਰੋਗ ਪਛਾਣ ਪਹਿਲਾਂ ਵੈਦ ਦੀ ਇੱਕ ਨਿਸ਼ਾਨੀ ਹੈ ਕਿ ਉਹ ਰੋਗ ਨੂੰ ਲੱਭਣ ਦਾ ਯਤਨ ਕਰੇ ਗੁਰੂ ਉਸ ਨੂੰ ਕਹਿੰਦੇ ਨੇ ਗੁਰਮੁਖ ਉਸ ਨੂੰ ਕਿਹਾ ਗਿਆ ਹੈ ਇਹ ਆਦਮੀ ਕਿਹੜੀ ਦੁਨੀਆਂ ਵਿੱਚ ਜੀ ਰਿਹਾ ਹੈ ਇਹ ਕਿੱਥੋਂ ਇਹਦੀ ਦੁਨੀਆਂ ਆਰੰਭ ਹੋਵੇਗੀ ਵੈਸੇ ਜਦੋਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ ਇੱਕ ਕਥਾ ਪ੍ਰਸਿੱਧ ਹੈ ਕਿ ਉਹ ਅੰਮ੍ਰਿਤ ਵੇਲੇ ਜਦੋਂ ਆਪਣਾ ਦਰਵਾਜ਼ਾ ਖੋਲਦੇ ਸੀ ਨਾ ਸੰਗਤ ਵਿੱਚ ਆਉਣ ਵਾਸਤੇ ਤਾਂ ਉਸ ਥਾਂ ਤੇ ਰੋਗੀਆਂ ਦੀ ਲਾਈਨ ਲੱਗੀ ਹੁੰਦੀ ਸੀ ਦਰਵਾਜ਼ੇ ਦੇ ਅੱਗੇ ਜਿਨ੍ਹਾਂ ਤੇ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਸੀ ਉਹਨਾਂ ਦੇ ਸਾਰੇ ਰੋਗ ਹਟ ਜਾਇਆ ਕਰਦੇ ਸੀ ਸਰੀਰ ਦੇ ਰੋਗ ਖਤਮ ਹੋ ਜਾਇਆ ਕਰਦੇ ਉਹਨਾਂ ਦੇ ਸਲੋਕ ਨੇ ਤਰੇਠ ਪੜ੍ਹ ਕੇ ਦੇਖ ਲਓ ਗੁਰੂ ਦੀ ਦ੍ਰਿਸ਼ਟੀ ਹੀ ਹੈ ਇਹ ਤਾਂ ਸਾਡੇ ਭਾਗ ਵੱਡੇ ਨੇ ਕਿ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰਕੇ ਪ੍ਰੇਰਿਤ ਕਰ ਦਿੱਤਾ ਹੈ ਵੀ ਇਹਦੀ ਕਥਾ ਕੀਤੀ ਜਾਏ ਇਹ ਰੋਗਾਂ ਨੂੰ ਮਿਟਾਉਣ ਵਾਸਤੇ ਹੈ ਬਾਣੀ ਜਿਹੜੀ ਤਾਂ ਜਿਨ੍ਹਾਂ ਨੇ ਪੂਰੀ ਤਰ੍ਹਾਂ ਪਾਲਿਆ ਉਹਨਾਂ ਦੀ ਗੱਲ ਠੀਕ ਹੋ ਜਾਏਗੀ ਤਾਂ ਉਹਨਾਂ ਬਾਰੇ ਫਿਰ ਬਚਨ ਕਹਿ ਕਿ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਪਹਿਲਾਂ ਰੋਗ ਪਛਾਣ ਪਹਿਲਾਂ ਉਹ ਰੋਗ ਪਛਾਣਦਾ ਯਾਨੀ ਕਿ ਗੁਰੂ ਪਹਿਲਾਂ ਸਿੱਖ ਦੇ ਰੋਗ ਦੀ ਪਹਿਚਾਣ ਕਰਦਾ ਫਿਰ ਕਹਿੰਦੇ ਐਸਾ ਦਾਰੂ ਲੋੜ ਲਹੋ ਲੋੜ ਲਓ ਦਾ ਅਰਥ ਹੈ ਲੱਭ ਲਓ ਇਸ ਤਰ੍ਹਾਂ ਦੀ ਦਵਾਈ ਲੱਭ ਲੈਣੀ ਚਾਹੀਦੀ ਜਿੱਤ ਵੰਝੈ ਰੋਗਾਂ ਘਾਣ ਜਿਸ ਦਵਾਈ ਦੇ ਖਾਣ ਦੇ ਨਾਲ ਜ਼ਿੰਦਗੀ ਦੇ ਸਾਰੇ ਰੋਗਾਂ ਦਾ ਘਾਣ ਹੋ ਜਾਂਦਾ ਹੈ ਖਾਤਮਾ ਹੋ ਜਾਂਦਾ ਹੈ ਜਿੱਤ ਦਾਰੂ ਰੋਗ ਉੱਠਿਐ ਜਿਸ ਦਾਰੂ ਦੇ ਖਾਣ ਦੇ ਨਾਲ ਜ਼ਿੰਦਗੀ ਦੇ ਸਾਰੇ ਰੋਗ ਉੱਠਿਐ ਚਲੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਤਨ ਸੁਖ ਵਸੈ ਆਏ ਔਰ ਇੱਥੇ ਸਾਫ ਤੌਰ ਤੇ ਤਨ ਦੀ ਗੱਲ ਕਰ ਦਿੱਤੀ ਗੁਰੂ ਸਾਹਿਬ ਸਰੀਰ ਵਿੱਚ ਸੁੱਖ ਵਸ ਜਾਂਦਾ ਹੈ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਲ ਕਲੇਸ਼ ਤਨ ਮਾਏ ਮਿਟਾਵੋ ਸਰੀਰ ਵਿੱਚੋਂ ਵੀ ਖਤਮ ਹੋ ਸਕਦਾ ਕੋਈ ਸ਼ੱਕ ਨਹੀਂ ਤਾਂ ਤਨ ਸੁੱਖ ਵਸੈ ਆਏ ਰੋਗ ਗਵਾਇਐ ਆਪਣਾ ਤਾਂ ਨਾਨਕ ਵੈਦ ਸਦਾਏ ਵੈਦ ਉਹ ਹੈ ਜਿਹਨੇ ਪਹਿਲਾਂ ਆਪਣਾ ਰੋਗ ਖਤਮ ਕਰ ਲਿਆ ਫਿਰ ਦਾਰੂ ਕੀ ਹੈ ਸੰਸਾਰ ਰੋਗੀ ਨਾਮ ਦਾਰੂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਹੈ ਤੇ ਗੁਰਬਾਣੀ ਹੈ ਇਹ ਸਾਰੇ ਰੋਗਾਂ ਦੀ ਦਵਾਈ ਹੈ ਔਰ ਜਿਹੜੇ ਪਰਹੇਜ਼ ਨੇ ਜ਼ਿੰਦਗੀ ਦੇ ਉਹ ਸਾਰੇ ਦੇ ਸਾਰੇ ਪਰਹੇਜ਼ ਜਿੰਨੇ ਗੁਰੂ ਸਾਹਿਬ ਨੇ ਮਰਿਆਦਾ ਦਿੱਤੀਆਂ ਨੇ ਸਾਨੂੰ ਭਾਈ ਗੁਰਦਾਸ ਜੀ ਦੇ ਪੌੜੀ ਆਪ ਜੀ ਨਾਲ ਸਾਂਝੀ ਕੀਤੀ, ਜਦੋਂ ਇਹ ਮਰਿਆਦਾ ਇਹ ਪਰਹੇਜ਼ ਤੇ ਨਾਮ ਦੋ ਚੀਜ਼ਾਂ ਜੁੜ ਜਾਂਦੀਆਂ ਨੇ ਜ਼ਿੰਦਗੀ ਵਿੱਚ, ਸਹਿਜੇ ਸਹਿਜੇ ਸੰਗਤ ਕਰਦਿਆਂ ਕਰਦਿਆਂ ਰੋਗ ਖਤਮ ਹੋ ਜਾਂਦੇ ਨੇ ਔਰ ਜੀਵਨ ਸਫਲ ਹੋ ਜਾਂਦਾ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਕੇ ਇਹਨਾਂ ਰੋਗਾਂ ਦਾ ਖਾਤਮਾ ਕਰਨ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ।
ਵਾਹਿਗੁਰੂ 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 ਵਾਹਿਗੁਰੂ।